पुएरा सोडी कुल पुखन जन्म कुसमात मैलीन पुती शुदी तित सप्तमी सुंदर समय सुचीन।
वाहिगुरु जी का खालसा, वाहिगुरु जी की फतेह। परम सत्कार योग, सम्मान योग, गुरु का खास रूप, गुरु खालसा साध संगत, जिनके भाग बड़े हैं भाई तिन साधु संग मुख जुरे। वड्या भागा वाले हो गरीब नवाज नौवें पातशाह धन गुरु तेग बहादुर साहब जी महाराज जी के पवित्र स्थान ते जुगो जुग अटल गुरु शब्द अवतार सतगुरु श्री गुरु ग्रंथ साहब जी की पावन हजूरी च नेता प्रति एकत्र होके हाजरियां भर के सतगुरु गरीब नवाज पातशाह जी के इतिहास की लड़ीवार कथा बहुत ही प्यार सत्कार श्रद्धा ते भावना नाल सरवण कर रहे। कलगीधर पंथ दे वाले चिट्टिया बाजा वाले शमशेरे बहादुर दे गुर तेग के धनी ऐसे साहब श्री गुरु गोबिंद सिंह साहब जी महाराज जी दे पावन प्रकाश पुरब की कथा आप जी बहुत ही सत्कार नाल श्रद्धा नाल भावना नाल सरवण कर रहे। पटना साहब की पवित्र धरती, ये धरती गुरु कलगीधर जी ने अपने आने वास्ते चुनी। ये धरती भी पुकार कर रही सी कि साहब दे चरण मेरे ते पैण, सतगुरु जी बाल लीला दे कौतक मेरे ते करन। तो उस वक्त सतगुरु गरीब नवाज पातशाह ने माता गुजरी जी की कुख तो सुधी सप्तमी वाले दिन अमृत वेले गुरु कलगीधर ने अवतार धारण किया। तो सतगुरां दे अवतार दियां खुशियां मनाईयां गईयां सारे पटने शहर च। सारे नगर निवासियां ने अपने अहो भाग सुभाग जाने और खालसा जी देवी देवते भी आए ने, उन्होंने भी आके अनेक प्रकार दी नृत्यकारी कीती, अनेक प्रकार दी राग दे विच बहुत सारे रागां दे विच उन्हां गंधर्वां ने गायन कीता है। चार घड़ियां तक सतगुरां दे कोल इत्थे रह के महाराज जी दे दरबार विच अनेक प्रकार दे कौतक करन तों बाद उत्साह बना के वापस चले गए। संगत भी हैरान सी आखिरकार ये कौन सन जिहड़े आए ने, कोई परदेसी जापदे ने, नजर नहीं सी पहला कदे वेख्या नहीं इन्हां नूं शहर विच। अचन चेत अचानक के कौन ने जो आए, उस वक्त सारयां दी हैरानी सी। ते इधर महाराज गुरु कलगीधर पातशाह जी दे दर्शन करन लई सारा पटना शहर उमड़ आया, अनेकां प्रकार दियां सुंदर पिटावां वस्तुआं सतगुरां दे चरणां च लिया के हाजिर करदे नमस्कारां करदे ने दरबार च बाहर ही, क्योंकि हाले सतगुरु जी बाल रूप च ने एक दिन दे बालक दे दर्शन करन वास्ते संगत तां बहुत ज्यादा पर दरवाजे तो ही नमस्कारां करके वापस मुड़ रहे। हुण तां पटना साहिब दियां संगतां ने नेम बना लिया जिन्नी देर कलगीधर जी इत्थे रहे सवेरे भी आके उन्होंने दर्शन करके अपने कम्मा कारां ते जाना, शाम नूं जदों कम्मा कारां तो वेले होके आना फिर भी आके दर्शन करने। ਇੱਦਾਂ ਦੋ ਵਕਤ ਆ ਕੇ ਸਤਿਗੁਰਾਂ ਦੇ ਚਰਨਾਂ ਵਿੱਚ ਨਮਸਕਾਰਾਂ ਕਰਨੀਆਂ। ਤੋ ਕਲਗੀਆਂ ਵਾਲੇ ਚੋਜੀ ਪ੍ਰੀਤਮ ਪਾਤਸ਼ਾਹ ਜੀ ਮਹਾਰਾਜ ਜੀ ਦੇ ਅਵਤਾਰ ਦਾ ਉਤਸ਼ਾਹ ਜਿਸ ਪ੍ਰਕਾਰ ਨਾਲ ਸ੍ਰੀ ਪਟਨਾ ਸਾਹਿਬ ਸ਼ਹਿਰ ਦੇ ਵਿੱਚ ਵਰਤ ਰਿਹਾ ਹੈ, ਆਓ ਸਰਬੱਤ ਸੰਗਤ ਆਪਣੀਆਂ ਸੁਰਤੀਆਂ ਬਿਰਤੀਆਂ ਨੂੰ ਗਰੀਬ ਨਵਾਜ ਸਾਹਿਬ ਦੇ ਚਰਨਾਂ ਨਾਲ ਜੋੜੋ ਤੇ ਇਕਾਗਰਤਾ ਬਣਾਉਣ ਵਾਸਤੇ ਆਖੋ ਜੀ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ,
ਸਤਨਾਮ ਸ੍ਰੀ
ਵਾਹਿਗੁਰੂ ਸਾਹਿਬ ਜੀ, ਦੁਏਰਾ ਸੋਢੀ ਕੁਲ ਭੁੱਖਣ ਜਨਮ ਭੋਜ ਮਾਤ ਮੈਂ ਲੀਨ।
ਸੋਢੀਆਂ ਦੀ ਕੁਲ ਦੇ ਭੁੱਖਣ ਜਿਨ੍ਹਾਂ ਨੇ ਸੋਢੀਆਂ ਦੀ ਕੁੱਲ ਨੂੰ ਚਾਰ ਚੰਨ ਲਾਏ, ਕਿਉਂਕਿ ਧੰਨ ਗੁਰੂ ਰਾਮਦਾਸ ਸੋਢੀ ਸੁਲਤਾਨ ਸਨ, ਉਸੇ ਸੋਢ ਵੰਸ਼ ਦੇ ਵਿਚ ਅੱਗੇ ਸਤਿਗੁਰਾਂ ਦੀ ਗੱਦੀ ਚੱਲੀ ਤੇ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਵੀ ਸੋਢੀਆਂ ਦੀ ਕੁੱਲ ਦੇ ਵਿਚ ਅਵਤਰਤ ਹੋਏ ਨੇ। ਸੋਢੀਆਂ ਦੀ ਕੁੱਲ ਦੇ ਭੁੱਖਣ ਨੇ, ਪੂਸ ਦਾ ਮਤਲਬ ਹੁੰਦਾ ਪੋਹ, ਆ ਜਿਹੜਾ ਮਹੀਨਾ ਪਿੱਛੇ ਲੰਘ ਕੇ ਗਿਆ, ਧਾਰਨ ਕੀਤਾ ਹੈ।
ਸਪਤਮੀ ਸੁੰਦਰ ਸਵੈ
ਸੁਦੀ, ਸਪਤਮੀ ਦਾ ਦਿਨ ਹੈ, ਸਪਤਮੀ ਵਾਲੇ ਦਿਨ ਗੁਰੂ ਕਲਗੀ ਜਿਵੇਂ ਗੁਰੂ ਨਾਨਕ ਕੱਤਕ ਦੀ ਪੂਰਨਮਾਸ਼ੀ ਨੂੰ ਹੀ ਆਉਂਦਾ ਨਾ, ਅੰਗਰੇਜ਼ੀ ਦੀ ਤਰੀਕ ਭਾਵੇਂ ਜਿਹੜੀ ਮਰਜ਼ੀ ਹੋਵੇ ਪਰ ਜਿਹੜੀ ਪੂਰਨਮਾਸ਼ੀ ਆ ਉਸੇ ਦਿਨ ਗੁਰੂ ਨਾਨਕ ਸਾਹਿਬ ਦਾ ਅਵਤਾਰ ਪੁਰਬ ਮਨਾਇਆ ਜਾਂਦਾ। ਇਸੇ ਤਰ੍ਹਾਂ ਪੋਹ ਸੁਦੀ ਸਤਵੀਂ ਦਾ ਦਿਨ ਹੈ, ਇਹ ਗੁਰੂ ਕਲਗੀਧਰ ਦੇ ਅਵਤਾਰ ਦਾ ਦਿਨ ਹੈ। ਭਾਈ ਸੰਤੋਖ ਸਿੰਘ ਜੀ ਦੇਖ ਰਹੇ ਨੇ, ਕਹਿੰਦੇ ਪੋਹ ਸੁਦੀ ਸਤਵੀਂ ਵਾਲੇ ਦਿਨ ਮਹਾਰਾਜ ਗੁਰੂ ਕਲਗੀਆਂ ਵਾਲੇ ਚੋਜੀ ਪ੍ਰੀਤਮ ਪਾਤਸ਼ਾਹ ਜੀ ਮਹਾਰਾਜ ਜੀ ਨੇ ਅਵਤਾਰ ਧਾਰਨ ਕੀਤਾ, ਬੜਾ ਸੁੰਦਰ ਸਮਾਂ ਹੈ, ਰਮਣੀਕ ਸਮਾਂ ਹੈ।
ਜਾਮ ਜਾਮਨੀ ਜਬੋ ਜਾਮੇ,
ਕਹਿੰਦੇ ਕਦੋਂ ਅਵਤਾਰ ਧਾਰਿਆ ਕਲਗੀਧਰ ਨੇ, ਜਦੋਂ ਇੱਕ ਪਹਿਰ ਰਾਤ ਰਹਿੰਦੀ ਸੀ, ਯਾਨੀ ਕਿ ਸੁਬਾ ਅੰਮ੍ਰਿਤ ਵੇਲੇ ਦਾ ਸਮਾਂ। ਅੱਜ ਵੀ ਪਟਨਾ ਸਾਹਿਬ ਸਾਰੀ ਸੰਗਤ ਪੋਹ ਸੁਦੀ ਸਤਵੀਂ ਵਾਲੇ ਦਿਨ ਇੱਕ ਦਿਨ ਰਾਤ ਨੂੰ ਪਹਿਲਾਂ ਬੈਠ ਜਾਂਦੇ ਨੇ, ਜਦੋਂ ਅੰਮ੍ਰਿਤ ਵੇਲਾ ਹੁੰਦਾ ਉਸ ਸਮੇਂ ਮਹਾਰਾਜ ਜੀ ਦਾ ਗੁਰਪੁਰਬ ਬੜੇ ਚਾਓ ਨਾਲ ਉਤਸ਼ਾਹ ਨਾਲ ਮਨਾਉਂਦੇ, ਉਸੇ ਤਰੀਕੇ ਨਾਲ ਪੁਰਾਤਨ ਮਰਿਆਦਾ ਅਨੁਸਾਰ। ਤੋ ਕਹਿੰਦੇ ਪੋਹ ਸੁਦੀ ਸਤਵੀਂ ਵਾਲੇ ਦਿਨ ਪਹਿਰ ਰਾਤ ਰਹਿੰਦੇ ਆ ਅੰਮ੍ਰਿਤ ਵੇਲੇ, ਮਹਾਰਾਜ ਗੁਰੂ ਕਲਗੀਆਂ ਵਾਲੇ ਚੋਜੀ ਪ੍ਰੀਤਮ ਪਾਤਸ਼ਾਹ ਜੀ ਨੇ ਜਦੋਂ ਪਹਿਰ ਰਾਤ ਰਹਿੰਦੀ ਵੇਖੀ,
ਸੁਰਗਨ ਆਨ ਪ੍ਰਸੰਸਾ ਥਾਮੇ,
ਉਸ ਵੇਲੇ ਸਤਿਗੁਰਾਂ ਨੇ ਅਵਤਾਰ ਧਾਰਿਆ, ਬਹੁਤ ਸਾਰੇ ਦੇਵਤੇ ਮਾਤ ਲੋਕ ਦੀ ਧਰਤੀ ਤੇ ਆਏ ਔਰ ਉਨ੍ਹਾਂ ਦੇਵਤਿਆਂ ਨੇ ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਦੀ ਪ੍ਰਸੰਸਾ ਕੀਤੀ, ਮਹਾਰਾਜ ਦਸ਼ਮੇਸ਼ ਪਾਤਸ਼ਾਹ ਜੀ ਦੀ ਪ੍ਰਸੰਸਾ ਕੀਤੀ, ਵਡਿਆਈ ਕੀਤੀ।
ਬਿਥਰੀ ਮਰ ਸੁਗੰਧਪੁਰ ਸਾਰੇ,
ਸਾਰੇ ਨਗਰ ਦੇ ਵਿਚ ਮਹਾਰਾਜ ਜੀ ਦੀ ਸੁਗੰਧੀ, ਕਹਿੰਦੇ ਜਦੋਂ ਦੇਵਤੇ ਆਏ ਨਾ ਉਨ੍ਹਾਂ ਦੀ ਸੁਗੰਧੀ ਵੀ ਬੜੀ ਸੀ, ਸਤਿਗੁਰਾਂ ਦੇ ਨਾਲ ਵੀ ਬੜੀ ਭਾਰੀ ਸੁਗੰਧੀ, ਸਾਰੇ ਨਗਰ ਦੇ ਵਿਚ ਸੁਗੰਧੀ ਪਸਰ ਗਈ, ਬੜੀ ਸ੍ਰੇਸ਼ਟ ਸੁਗੰਧੀ ਹੈ ਜਿਹੜੀ ਅੰਮ੍ਰਿਤ ਵੇਲੇ ਸਾਰੇ ਨਗਰ ਦੇ ਵਿਚ ਪਸਰੀ ਹੈ।
ਜਾਗਤ ਜੇ ਲਖ ਬਿਸਮੇ ਧਾਰੇ,
ਜਿਹੜੇ ਉਸ ਵੇਲੇ ਜਾਗ ਰਹੇ ਸੀ, ਕਿਉਂਕਿ ਬਹੁਤੇ ਸੁੱਤੇ ਸਨ ਬਹੁਤੇ ਜਾਗਦੇ ਵੀ ਸੀ ਅੰਮ੍ਰਿਤ ਵੇਲੇ, ਤੇ ਕਹਿੰਦੇ ਜਿਹੜੇ ਜਾਗ ਰਹੇ ਸੀ ਨਾ ਉਨ੍ਹਾਂ ਨੂੰ ਜਦੋਂ ਘਰਾਂ ਵਿਚ ਬੈਠਿਆਂ ਸੁਗੰਧੀ ਆਈ ਤੇ ਸੁਗੰਧੀ ਨੂੰ ਸੁੰਘ ਕੇ ਬੜੇ ਹੈਰਾਨ ਹੋਏ, ਇਤਨੀ ਸੁੰਦਰ ਸੁਗੰਧੀ ਕਿੱਥੋਂ ਆ ਰਹੀ। ਦਰਅਸਲ ਖਾਲਸਾ ਜੀ ਉਹ ਸੁਗੰਧੀ ਦੇਵਤੇ ਲੈ ਕੇ ਆਏ ਸੀ, ਸਤਿਗੁਰੂ ਸੱਚੇ ਪਾਤਸ਼ਾਹ ਜੀ ਤੇ ਦੇਵਪੁਰੀ ਦਾ ਚਰਚਣ ਲੈ ਕੇ ਆਏ ਸੀ ਚਰਚਣ ਕਰਨ ਲਈ, ਕੋਈ ਇਤਰ ਲੈ ਕੇ ਆਇਆ ਸੀ, ਕੋਈ ਫੁਲੇਲ ਲੈ ਕੇ ਆਇਆ ਸੀ, ਇਸ ਕਰਕੇ ਸੁਗੰਧੀ ਸਾਰੇ ਨਗਰ ਵਿਚ ਸੀ ਪਸਰੀ ਹੋਈ, ਤੇ ਜਿਹੜੇ ਸਵੇਰੇ ਅੰਮ੍ਰਿਤ ਵੇਲੇ ਜਾਗ ਰਹੇ ਸਨ ਉਨ੍ਹਾਂ ਸਾਰਿਆਂ ਨੂੰ ਇਹ ਸੁਗੰਧੀ ਆਈ, ਇਸ ਸੁਗੰਧੀ ਨੂੰ ਸੁੰਘ ਕੇ ਬੜੇ ਹੈਰਾਨ ਹੁੰਦੇ ਨੇ।
ਅਸ ਸੌਰਭ ਕਲ ਪ੍ਰਥਮ ਨਾ ਪਾਏ,
ਇਹੋ ਜੀ ਸੌਰਭ ਇਹੋ ਜੀ ਸੁਗੰਧੀ ਕਦੇ ਪਹਿਲਾਂ ਨਹੀਂ ਆਈ। ਸੁਗੰਧੀਆਂ ਤਾਂ ਬੜੀਆਂ ਬੜੀਆਂ ਵੇਖੀਆਂ ਨੇ, ਸੁਣੀਆਂ ਨੇ, ਸੁਗੰਧੀਆਂ ਲਈਆਂ ਨੇ, ਪਰ ਕਦੇ ਇਸ ਤਰ੍ਹਾਂ ਦੀ ਸੁਗੰਧੀ ਨਹੀਂ ਆਈ ਜਿਹੜੀ ਅੱਜ ਅੰਮ੍ਰਿਤ ਵੇਲੇ ਆਈ।
ਇਹ ਉਚਿਤ ਕਿਤ ਤੇ ਆਏ,
ਲੋਕ ਹੈਰਾਨ ਨੇ ਕਿਉਂਕਿ ਹਾਲੇ ਕਿਉਂਕਿ ਅੰਮ੍ਰਿਤ ਵੇਲੇ ਦਾ ਸਮਾਂ ਸੀ, ਬਹੁਤੇ ਲੋਕਾਂ ਨੂੰ ਪਤਾ ਹੀ ਨਹੀਂ ਸੀ ਕਿ ਕਲਗੀਧਰ ਜੀ ਦਾ ਅਵਤਾਰ ਹੋਇਆ, ਇਹ ਸੁਗੰਧੀ ਉਥੋਂ ਆ ਰਹੀ। ਇਸ ਕਰਕੇ ਲੋਕ ਹੈਰਾਨ ਨੇ ਤੇ ਹੈਰਾਨੀ ਨਾਲ ਆਪਸ ਵਿਚ ਘਰਾਂ ਵਿਚ ਜਿਹੜੇ ਜਾਗ ਰਹੇ ਨੇ ਗੱਲਾਂ ਕਰਦੇ ਨੇ, ਕਹਿੰਦੇ ਔਚਕ ਅਚਾਨਕ ਅਚਨਚੇਤ ਇਹ ਸੁਗੰਧੀ ਆ ਕਿਥੋਂ ਰਹੀ ਹੈ।
ਸ੍ਰੀ ਗੁਰ ਮਾਤ ਨਾਨਕੀ ਤਬੈ ਸ਼ਗਨ ਵਿਚਾਰ ਕਰੈ ਸ਼ੁਭ ਸਬੈ।
ਇਧਰ ਮਾਤਾ ਨਾਨਕੀ ਜੀ ਉਸ ਵੇਲੇ ਸਾਰੇ ਸ਼ੁਭ ਸ਼ਗਨਾਂ ਨੂੰ ਵਿਚਾਰ ਰਹੇ ਨੇ ਕਿ ਜਦੋਂ ਸਤਿਗੁਰਾਂ ਦਾ ਅਵਤਾਰ ਹੋਇਆ ਸਾਰੇ ਸ਼ਗਨ ਸ਼ੁਭ ਹੋ ਰਹੇ ਨੇ, ਕਿਉਂਕਿ ਜਿੰਨੇ ਸ਼ੁਭ ਸ਼ਗਨ ਨੇ ਤੇ ਸ਼ੁਭ ਲਗਨ ਨੇ ਸ਼ੁਭ ਗ੍ਰਹਿ ਨੇ ਉਹ ਸਾਰੇ ਗੁਰੂ ਕਲਗੀਧਰ ਦੇ ਚਰਨ ਪਰਸਣ ਵਾਸਤੇ ਆਏ। ਕਹਿੰਦੇ ਸਾਰੇ ਸ਼ੁਭ ਸ਼ਗਨ ਮਾਤਾ ਨਾਨਕੀ ਜੀ ਨੇ ਅੰਮ੍ਰਿਤ ਵੇਲੇ ਵੇਖੇ ਹਨ।
ਮਹਾਂਪੁਰਸ਼ ਮਨ ਸੁਤ ਕੋ ਹੋਆ ਜਿਸਕੇ ਜਨਮਤ ਸ਼ੁਭ ਹੀ ਜੋਆ।
ਮਾਤਾ ਨਾਨਕੀ ਜੀ ਸੋਚਦੇ ਨੇ ਕਿ ਮੇਰੇ ਪੁੱਤਰ ਦੇ ਘਰ ਜਿਸ ਬਾਲਕ ਦਾ ਅਵਤਾਰ ਹੋਇਆ ਉਹ ਕੋਈ ਸਧਾਰਨ ਬਾਲਕ ਨਹੀਂ, ਬੜੇ ਵੱਡੇ ਮਹਾਂਪੁਰਖ ਨੇ, ਅਵਤਾਰੀ ਪੁਰਖ ਨੇ, ਜਿਨ੍ਹਾਂ ਦੇ ਅਵਤਾਰ ਸਮੇਂ ਇਹ ਸਾਰੇ ਸ਼ੁਭ ਸ਼ਗਨ ਨਜ਼ਰ ਆ ਰਹੇ ਨੇ, ਸਾਰਾ ਕੁਝ ਸ਼ੁਭ ਹੀ ਸ਼ੁਭ ਨਜ਼ਰ ਆ ਰਿਹਾ। ਕਹਿੰਦੇ ਕੋਈ ਸਧਾਰਨ ਬਾਲਕ ਨਹੀਂ, ਮੇਰੇ ਪੁੱਤਰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ ਘਰ ਵਿਚ ਬੜੇ ਵੱਡੇ ਤੇਜਸਵੀ ਮਹਾਂਪੁਰਖ ਦਾ ਅਵਤਾਰ ਹੋਇਆ।
ਪਤੀ ਕੇ ਬਾਕ ਵਿਚਾਰਨ ਕਰਤੇ,
ਹੁਣ ਮਾਤਾ ਨਾਨਕੀ ਆਪਣੇ ਪਤੀ ਮੀਰੀ ਪੀਰੀ ਦੇ ਮਾਲਕ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਦੇ ਬਚਨਾਂ ਨੂੰ ਯਾਦ ਕਰਦੇ ਨੇ, ਕਿਉਂਕਿ ਛੇਵੇਂ ਪਾਤਸ਼ਾਹ ਨੇ ਬਚਨ ਕਹੇ ਸੀ ਨਾ ਮਾਤਾ ਨਾਨਕੀ ਨੂੰ। ਤੋ ਹੁਣ ਗੁਰੂ ਕਲਗੀਧਰ ਜੀ ਗੁਰੂ ਹਰਗੋਬਿੰਦ ਸਾਹਿਬ ਦੇ ਪੋਤਰੇ ਨੇ, ਤੋ ਮਾਤਾ ਨਾਨਕੀ ਜੀ ਉਹ ਆਪਣੇ ਪਤੀ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਕਹੇ ਬਚਨਾਂ ਨੂੰ ਯਾਦ ਕਰਦੇ ਹਨ।
ਕੁਲ ਦੀਪਕ ਉਪਜੈ ਮੁਦ ਧਰਤੇ,
ਗੁਰੂ ਹਰਗੋਬਿੰਦ ਸਾਹਿਬ ਨੇ ਕਿਹਾ ਸੀ ਛੇਵੇਂ ਪਾਤਸ਼ਾਹ ਨੇ ਕਿ ਤੁਹਾਡੇ ਘਰ ਦੇ ਵਿਚ ਗੁਰੂ ਤੇਗ ਬਹਾਦਰ ਸਾਹਿਬ ਦੇ ਘਰ ਕੁਲ ਦਾ ਦੀਪਕ ਪੈਦਾ ਹੋਵੇਗਾ, ਜਿਹੜਾ ਸਾਰੀ ਕੁਲ ਦਾ ਦੀਵਾ ਹੋਵੇਗਾ, ਕੁਲ ਦਾ ਦੀਪਕ ਹੋਵੇਗਾ।
ਸ੍ਰੀ ਨਾਨਕ ਕੋ ਉਜਲ ਨਾਮੋ ਕਰੈ ਜਗਤ ਸਭ ਮੈਂ ਬ੍ਰਹਮੋ।
ਧੰਨ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀ ਦਾ ਉਜਵਲ ਨਾਮ ਉਹ ਸਾਰੇ ਦੇਸ਼ ਵਿਚ ਸਾਰੇ ਵਿਸ਼ਵ ਭਰ ਦੇ ਵਿਚ ਉਜਵਲ ਕਰਨਗੇ। ਗੁਰੂ ਨਾਨਕ ਸਾਹਿਬ ਦਾ ਨਾਂ ਤਾਂ ਪਹਿਲਾਂ ਹੀ ਉਜਵਲ ਹੈ, ਪਰ ਜਿਹੜੇ ਤੁਹਾਡੇ ਘਰ ਦੇ ਵਿਚ ਪੋਤਰੇ ਬਣ ਕੇ ਆਉਣਗੇ, ਗੁਰੂ ਤੇਗ ਬਹਾਦਰ ਸਾਹਿਬ ਦੇ ਗ੍ਰਹਿ ਵਿਖੇ ਪੁੱਤਰ ਬਣ ਕੇ ਆਉਣਗੇ, ਉਹ ਗੁਰੂ ਨਾਨਕ ਸਾਹਿਬ ਦੇ ਨਾਂ ਨੂੰ ਹੋਰ ਉਜਵਲ ਕਰਨਗੇ, ਸਾਰੇ ਵਿਸ਼ਵ ਭਰ ਦੇ ਵਿਚ ਉਨ੍ਹਾਂ ਦੇ ਨਾਂ ਨੂੰ ਉਜਾਗਰ ਕਰਨਗੇ।
ਹਿਮ ਪ੍ਰਸੰਨ ਹੋਏ ਪਾਖਿਓ ਮੋਏ,
ਬਚਨ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਮੇਰੇ ਪਤੀ ਦੇਵ ਜੀ ਨੇ ਮੈਨੂੰ ਪ੍ਰਸੰਨ ਹੋ ਕੇ ਕਹੇ ਸੀ। ਮਾਤਾ ਨਾਨਕੀ ਜੀ ਯਾਦ ਕਰ ਰਹੇ ਨੇ ਉਨ੍ਹਾਂ ਬਚਨਾਂ ਨੂੰ ਕਿ ਇਹ ਬਚਨ ਗੁਰੂ ਹਰਗੋਬਿੰਦ ਸਾਹਿਬ ਛੇਵੇਂ ਪਾਤਸ਼ਾਹ ਜੀ ਮਹਾਰਾਜ ਜੀ ਨੇ ਮੈਨੂੰ ਪ੍ਰਸੰਨ ਹੋ ਕੇ ਕਹੇ ਸਨ।
ਬਚਨ
ਤੇ ਮਨ ਚ ਸੋਚਦੀ ਆ ਵੀ ਹੁਣ ਉਨ੍ਹਾਂ ਦੇ ਬਚਨ ਕਹੇ ਸੱਚ ਹੋਏ ਨੇ, ਪੂਰਾ ਨਿਸ਼ਚਾ ਬਣ ਗਿਆ। ਭਰੋਸਾ ਤਾਂ ਪਹਿਲਾਂ ਹੀ ਸੀ ਕਿ ਉਨ੍ਹਾਂ ਦੇ ਬਚਨ ਪੂਰੇ ਹੋਣਗੇ, ਪਰ ਹੁਣ ਨਿਸ਼ਚਾ ਪੱਕਾ ਹੋ ਗਿਆ, ਪਰਪੱਕ ਨਿਸ਼ਚਾ ਹੋ ਗਿਆ।
ਅਤਿ ਆਨੰਦ ਕਰਤੀ ਮਨ ਮਾਉ,
ਮਨ ਵਿਚ ਬੜਾ ਭਾਰੀ ਆਨੰਦ ਹੀ ਆਨੰਦ ਮਾਤਾ ਜੀ ਦੇ ਹਿਰਦੇ ਚ ਬਣ ਗਿਆ, ਹਿਰਦਾ ਆਨੰਦ ਦੇ ਨਾਲ ਭਰ ਗਿਆ।
ਸੁਧ ਕੋ ਪਤਨ ਹੇਤ ਸੁਤ ਪਾਓ,
ਉਸ ਵਕਤ ਆਪਣੇ ਪੁੱਤਰ ਨੂੰ ਖਬਰ ਭੇਜਣ ਲਈ, ਕਿਉਂਕਿ ਨੌਵੇਂ ਪਾਤਸ਼ਾਹ ਜੀ ਉਸ ਸਮੇਂ ਉੱਥੇ ਹਾਜ਼ਰ ਨਹੀਂ ਸੀ। ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਅਸਾਮ ਵੱਲ ਗਏ ਸਨ, ਹਾਲੇ ਰਸਤੇ ਚ ਅਸਾਮ ਚ ਨਹੀਂ ਸੀ ਪਹੁੰਚੇ। ਇਸ ਕਰਕੇ ਮਾਤਾ ਨਾਨਕੀ ਨੇ ਆਪਣੇ ਪੁੱਤਰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਨੂੰ ਖਬਰ ਭੇਜਣ ਲਈ ਉਸੇ ਵੇਲੇ ਇਕ ਦੂਤ ਨੂੰ ਭੇਜਿਆ, ਸੁਨੇਹਾ ਦੇ ਕੇ ਇਕ ਦਾਸ ਨੂੰ ਭੇਜਿਆ ਹੈ।
ਕਰੀ ਪੱਤਰ ਕਾ ਸਮੈ ਲਿਖਾਵਨ, ਤੁਮ ਕਰ ਨੰਦਨ ਨਿਪਜਿਓ ਪਾਵਨ।
ਮਾਤਾ ਨਾਨਕੀ ਜੀ ਨੇ ਆਪਣੇ ਪੁੱਤਰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ ਨਾਂ ਤੇ ਇਕ ਚਿੱਠੀ ਲਿਖਵਾਈ, ਪੱਤਰਿਕਾ ਲਿਖਵਾਈ। ਉਸ ਪੱਤਰਿਕਾ ਵਿਚ ਲਿਖਿਆ, ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਤੁਹਾਡੇ ਘਰ ਪੁੱਤਰ ਦਾ ਅਵਤਾਰ ਹੋਇਆ, ਤੁਹਾਡੇ ਗ੍ਰਹਿ ਵਿਖੇ ਸਾਹਿਬਜ਼ਾਦੇ ਦਾ ਅਵਤਾਰ ਹੋਇਆ।
ਭਏ ਸ਼ਗਨ ਤੇ ਸਮੈ ਕਨੇਰੇ,
ਬੜੇ ਸ਼ੁਭ ਸ਼ਗਨ ਹੋਏ ਨੇ ਜਦੋਂ ਤੁਹਾਡੇ ਸਾਹਿਬਜ਼ਾਦੇ ਦਾ ਅਵਤਾਰ ਹੋਇਆ, ਸਾਰੇ ਸ਼ੁਭ ਸ਼ਗਨ ਹੀ ਨਜ਼ਰ ਆਏ ਨੇ।
ਜੋ ਪ੍ਰਮੋਦ ਦਾ ਹੈ ਵਡੇਰੇ,
ਬੜਾ ਪ੍ਰਮੋਦ, ਬੜੀਆਂ ਖੁਸ਼ੀਆਂ, ਬੜਾ ਹੀ ਆਨੰਦ ਚਾਰੇ ਪਾਸੇ ਵਰਤ ਰਿਹਾ ਹੈ।
ਕਿਰਪਾ ਕੀਨ ਸ਼੍ਰੀ ਨਾਨਕ ਮਾ ਭਈ ਕਾਮਨਾ ਪੂਰਨ ਹਿਆ।
ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੀ ਕਿਰਪਾ ਹੋਈ ਹੈ ਕਿ ਆਪਣੀ ਕਾਮਨਾ ਪੂਰਨ ਹੋ ਗਈ। ਇਹ ਚਿੱਠੀ ਮਾਤਾ ਜੀ ਲਿਖ ਰਹੇ ਨੇ ਗੁਰੂ ਤੇਗ ਬਹਾਦਰ ਸਾਹਿਬ ਦੇ ਨਾਂ ਤੇ, ਦਾਸ ਨੂੰ ਦੇ ਕੇ ਚਿੱਠੀ ਭੇਜਣੀ। ਕਹਿੰਦੇ ਮਹਾਰਾਜ ਗੁਰੂ ਨਾਨਕ ਸਾਹਿਬ ਨੇ ਬੜੀ ਮਹਾਨ ਕਿਰਪਾ ਕੀਤੀ ਹੈ, ਉਹਨਾਂ ਦੀ ਕਿਰਪਾ ਨਾਲ ਸਾਡੀ ਇਹ ਕਾਮਨਾ ਪੂਰਨ ਹੋ ਰਹੀ ਹੈ।
ਸਭ ਸੁੰਦਰ ਲੱਗਿਆ ਨਿਜ ਬਮਨੂ,
ਹੁਣ ਇਹ ਘਰ ਬੜਾ ਸੋਹਣਾ ਲੱਗੇਗਾ। ਬੱਚਿਆਂ ਨਾਲ ਘਰ ਸੋਭ ਨੀਕ ਹੁੰਦੇ ਨੇ ਨਾ, ਕਹਿੰਦੇ ਹੁਣ ਇਹ ਘਰ ਬੜਾ ਸ਼ੋਭ ਨੀਕ ਹੋਵੇਗਾ।
ਤੂੰ ਕਰੋ ਆਪ ਆਗਮਨੂ,
ਇਸ ਕਰਕੇ ਹੇ ਗੁਰੂ ਤੇਗ ਬਹਾਦਰ ਸਾਹਿਬ ਜੀ ਤੁਸੀਂ ਹੁਣ ਛੇਤੀ ਨਾਲ ਵਾਪਸ ਆ ਜਾ। ਹਾਲੇ ਮਹਾਰਾਜ ਜੀ ਅਸਾਮ ਨਹੀਂ ਸੀ ਪਹੁੰਚੇ, ਰਸਤੇ ਚ ਹੀ ਸਨ ਜਦੋਂ ਮਾਤਾ ਜੀ ਨੇ ਚਿੱਠੀ ਭੇਜੀ ਹੈ ਤੇ ਕਹਿੰਦੇ ਪੁੱਤਰ ਜੀ ਹੁਣ ਤੁਸੀਂ ਵਾਪਸ ਆ ਜਾਓ, ਤੁਹਾਡੇ ਘਰ ਸਾਹਿਬਜ਼ਾਦੇ ਦਾ ਅਵਤਾਰ ਹੋਇਆ ਤੇ ਤੁਸੀਂ ਹੁਣ ਛੇਤੀ ਨਾਲ ਵਾਪਸ ਮੁੜ ਕੇ ਆ ਜਾਓ।
ਲਿਖ ਕਰ ਤਤਕਾਲ ਪਛਾਵਾ,
ਇਹਨਾਂ ਦੀ ਇੱਕ ਚਿੱਠੀ ਲਿਖ ਕੇ ਮਾਤਾ ਨਾਨਕੀ ਜੀ ਨੇ ਬੜੇ ਤਾਤਕਾਲ ਛੇਤੀ ਦੇ ਨਾਲ ਇੱਕ ਦਾਸ ਦੇ ਹੱਥੋਂ ਚਿੱਠੀ ਦੇ ਕੇ ਭੇਜਿਆ ਹੈ।
ਪਹੁੰਚੋ ਬਿਨ ਬਿਲੰਬ ਇਸ ਗਾਵਾ,
ਬਿਨਾਂ ਦੇਰੀ ਤੋਂ ਉਸ ਵਕਤ ਤੋਂ ਸੇਵਾਦਾਰ ਚਿੱਠੀ ਲੈ ਕੇ ਜਿੰਨੀ ਛੇਤੀ ਹੋ ਸਕਿਆ, ਜਿੰਨੀ ਜਲਦੀ ਹੋ ਸਕਿਆ, ਚਲਦਾ ਚਲਦਾ ਰਾਹ ਦਾ ਪੰਧ ਮੁਕਾਉਂਦਾ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਦੇ ਕੋਲ ਰਸਤੇ ਜੀ ਸਾਹਿਬ ਜਾ ਰਹੇ ਸਨ। ਪਿੱਛੇ ਪੁੱਛਦਾ ਪੁੱਛਦਾ ਮਹਾਰਾਜ ਜੀ ਤੱਕ ਆ ਪਹੁੰਚਿਆ।
ਪੁੱਤੇ ਜਾ ਸ਼੍ਰੀ ਤੇਗ ਬਹਾਦਰ, ਤੁਰਨ ਗਏ ਪਹੁੰਚ ਬਹਾਦਰ।
ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਉਸ ਵੇਲੇ ਜਿੱਥੇ ਹਾਜ਼ਰ ਸਨ, ਉਸ ਵਕਤ ਉਥੇ ਚਿੱਠੀ ਲੈ ਕੇ ਉਹ ਸੇਵਾਦਾਰ ਬੜੀ ਛੇਤੀ ਨਾਲ ਕਾਹਲੀ ਨਾਲ ਮਹਾਰਾਜ ਜੀ ਦੇ ਚਰਨਾਂ ਵਿਚ ਪਹੁੰਚਿਆ ਹੈ।
ਬਹੁ ਉਤਸ਼ਵ ਸਗਰੇ ਦਲ ਭਏ,
ਕਹਿੰਦੇ ਹੁਣ ਸਤਿਗੁਰੂ ਜੀ ਕੱਲੇ ਨਹੀਂ ਸੀ, ਮਹਾਰਾਜ ਜੀ ਨਾਲ ਸਤਿਗੁਰਾਂ ਦੇ ਸੇਵਕ ਵੀ ਸੀ, ਫਿਰ ਰਾਜੇ ਬਿਸ਼ਨ ਸਿੰਘ ਦੀ ਫੌਜ ਵੀ ਸੀ ਸੈਂਕੜਿਆਂ ਦੇ ਹਿਸਾਬ ਨਾਲ। ਜਦੋਂ ਮਹਾਰਾਜ ਜੀ ਨੂੰ ਖਬਰ ਮਿਲੀ, ਸਾਰੇ ਦਲ ਚ ਖਬਰ ਪਸਰ ਗਈ, ਫੌਜਾਂ ਚ ਪਸਰ ਗਈ, ਸਾਰਿਆਂ ਨੇ ਬੜਾ ਭਾਰੀ ਉਤਸ਼ਾਹ ਮਨਾਇਆ।
ਬਿਸ਼ਨ ਸਿੰਘ ਰਾਜੇ ਮੁਦਕੀਓ,
ਰਾਜਾ ਬਿਸ਼ਨ ਸਿੰਘ ਬੜਾ ਖੁਸ਼ ਹੋਇਆ ਜਦੋਂ ਉਹਨੇ ਸੁਣਿਆ ਕਿ ਸਤਿਗੁਰਾਂ ਦੇ ਗ੍ਰਹਿ ਵਿਖੇ ਸਾਹਿਬਜ਼ਾਦੇ ਦਾ ਅਵਤਾਰ ਹੋਇਆ। ਤੋ ਰਾਜੇ ਬਿਸ਼ਨ ਸਿੰਘ ਨੇ ਵੀ ਬੜੀਆਂ ਖੁਸ਼ੀਆਂ ਮਨਾਈਆਂ।
ਸਿੱਖ ਕੋ ਗੁਰ ਬਖਸ਼ਿਸ਼ ਦੀਨ,
ਜਿਹਦੇ ਕੋਲ ਜਿਹੜਾ ਸਿੱਖ ਚਿੱਠੀ ਲੈ ਕੇ ਆਇਆ ਸੀ ਨਾ ਖਬਰ ਦੇਣ ਲਈ, ਮਹਾਰਾਜ ਨੌਵੇਂ ਪਾਤਸ਼ਾਹ ਨੇ ਸਿੱਖ ਨੂੰ ਬਖਸ਼ਿਸ਼ਾਂ ਦਿੱਤੀਆਂ, ਗੁਰੂ ਘਰੋਂ ਨੂੰ ਸਿਰੇ ਪਾਓ ਦਿੱਤਾ, ਗੁਰੂ ਘਰ ਵੱਲੋਂ ਨੂੰ ਇਨਾਮ ਦਿੱਤਾ। ਮਹਾਰਾਜ ਜੀ ਨੇ ਆਪਣੇ ਹੱਥੋਂ ਕੰਗਣ ਲਾ ਕੇ ਉਹਦੀ ਝੋਲੀ ਵਿਚ ਪਾਏ ਕਿ ਭਾਈ ਤੂੰ ਸਾਨੂੰ ਖੁਸ਼ ਖਬਰੀ ਸੁਣਾਈ ਹੈ।
ਲੋਕ ਪਰਲੋਕ ਸੁਖੀ ਬੋਕੀਨ,
ਕਹਿੰਦੇ ਕੱਲੀਆਂ ਬਖਸ਼ਿਸ਼ਾਂ ਨੀ, ਦੁਨਿਆਵੀ ਪਦਾਰਥ ਹੀ ਨੀ ਦਿੱਤੇ ਮੇਰੇ ਸਤਿਗੁਰਾਂ ਨੂੰ ਆ ਕੇ ਜਿਸ ਸਿੱਖ ਨੇ ਕਲਗੀ ਧਰ ਦੇ ਅਵਤਾਰ ਦੀ ਖਬਰ ਸੁਣਾਈ, ਨੌਵੇਂ ਪਾਤਸ਼ਾਹ ਨੇ ਉਹਦਾ ਲੋਕ ਤੇ ਪਰਲੋਕ ਸਵਾਰ ਦਿੱਤਾ। ਸਾਹਿਬ ਨੌਵੇਂ ਪਾਤਸ਼ਾਹ ਨੇ ਉਹਦਾ ਲੋਕ ਸੁਖੀਏ ਪਰਲੋਕ ਸੁਹੇਲੇ ਬਣਾ ਦਿੱਤਾ ਹੈ।
ਉਹਨੇ ਪੱਤਰ ਕਾ ਆਪ ਲਿਖਾਏ,
ਮਹਾਰਾਜ ਜੀ ਨੇ ਉਸ ਚਿੱਠੀ ਦਾ ਜਵਾਬ, ਕਿਉਂਕਿ ਮਾਤਾ ਜੀ ਨੇ ਕਿਹਾ ਸੀ ਵੀ ਤੁਸੀਂ ਛੇਤੀ ਵਾਪਸ ਆ ਜਾਓ ਮੁੜ ਆਓ, ਤੋ ਮਹਾਰਾਜ ਜੀ ਨੇ ਉਸ ਵੇਲੇ ਉਸ ਚਿੱਠੀ ਦਾ ਜਵਾਬ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਤੁਰਤ ਲਿਖਵਾਇਆ।
ਦੇਸ਼ ਕਾ ਮਰੋ ਹਮ ਅਬ ਜਾਏ,
ਮਹਾਰਾਜ ਜੀ ਨੇ ਚਿੱਠੀ ਦਾ ਜਵਾਬ ਲਿਖਿਆ ਮਾਤਾ ਜੀ ਕਿ ਅਸੀਂ ਹੁਣ ਦੇਸ਼ ਕਾਮਰੂ, ਕਾਮਰੂ ਦੇਸ਼ ਵੱਲ ਜਾ ਰਹੇ ਹਾਂ।
ਰਿਤ ਕੋ ਕਾਜ ਜਬ ਬਨ ਜਾਏ, ਤਬ ਹਮ ਆਵਾਂਗੇ ਇਸ ਥਾਏ।
ਕਾਮਰੂ ਦੇਸ਼ ਜਾ ਰਹੇ ਹਾਂ, ਉੱਥੇ ਜਦੋਂ ਰਾਜੇ ਬਿਸ਼ਨ ਸਿੰਘ ਦਾ ਕੰਮ ਪੂਰਾ ਹੋ ਜਾਏਗਾ ਫਿਰ ਅਸੀਂ ਵਾਪਸ ਮੁੜਾਂਗੇ, ਕਿਉਂਕਿ ਉਦੋਂ ਸਤਿਗੁਰੂ ਜੀ ਹਲੇ ਚੱਲੇ ਹੀ ਸਨ ਤੇ ਮਹਾਰਾਜ ਜੀ ਦਾ ਤਕਰੀਬਨ 4-5 ਸਾਲ ਦਾ ਸਮਾਂ ਉਧਰ ਹੀ ਲੱਗਾ ਸੀ ਉਸ ਕਾਮਰੂ ਦੇਸ਼ ਦੇ ਇਲਾਕੇ ਵਿਚ ਵਿਚਰਦਿਆਂ। ਤੋ ਮਹਾਰਾਜ ਜੀ ਕਹਿੰਦੇ ਮਾਤਾ ਜੀ ਨੂੰ ਚਿੱਠੀ ਜਵਾਬ ਦਿੱਤਾ ਤੇ ਮਾਤਾ ਜੀ ਹਾਲੇ ਅਸੀਂ ਨਹੀਂ ਮੁੜ ਸਕਦੇ, ਕਾਮਰੂ ਦੇਸ਼ ਵਿਚ ਜਾ ਕੇ ਜਦੋਂ ਰਾਜੇ ਬਿਸ਼ਨ ਸਿੰਘ ਦਾ ਕੰਮ ਸਿੱਧ ਹੋ ਜਾਵੇਗਾ,
ਪ੍ਰਿਤ ਪਾਰੋ ਤੁਮ ਸਾਹਿਬ ਜ਼ਾਦਾ,
ਫਿਰ ਅਸੀਂ ਮੁੜ ਕੇ ਆਵਾਂਗੇ, ਉਦੋਂ ਤੱਕ ਤੁਸੀਂ ਸਾਡੇ ਸਾਹਿਬਜ਼ਾਦੇ ਦੀ ਭਲੀ ਪ੍ਰਕਾਰ ਨਾਲ ਪ੍ਰਤਪਾਲਣਾ ਕਰੋ, ਸਾਡੇ ਸਾਹਿਬਜ਼ਾਦੇ ਦੀ ਭਲੀ ਪ੍ਰਕਾਰ ਨਾਲ ਪਾਲਣਾ ਕਰੋ,
ਦੁਲਾਰਨ ਸਰ ਅਹਿਲਾਦਾ,
ਉਹਨਾਂ ਨਾਲ ਦੁਲਾਰ ਕਰੋ, ਅਹਿਲਾਦ ਧਾਰਨ ਕਰਕੇ ਜਿੰਨਾ ਵੱਧ ਤੋਂ ਵੱਧ ਉਹਨਾਂ ਨਾਲ ਦੁਲਾਰ ਕਰ ਸਕਦੇ ਹੋ ਕਰੋ,
ਪੱਠੀ ਪੱਤਰ ਕਾ ਪਟਣੇ ਆਏ,
ਕਹਿੰਦੇ ਇਸ ਤਰ੍ਹਾਂ ਉਹ ਚਿੱਠੀ ਲੈ ਕੇ ਸੇਵਾਦਾਰ ਗੁਰੂ ਤੇਗ ਬਹਾਦਰ ਸਾਹਿਬ ਦੀ ਜਵਾਬੀ ਚਿੱਠੀ ਸੀ, ਉਹ ਚਿੱਠੀ ਲੈ ਕੇ ਸੇਵਾਦਾਰ ਸ੍ਰੀ ਪਟਨਾ ਸਾਹਿਬ ਮਾਤਾ ਜੀ ਦੇ ਚਰਨਾਂ ਚ ਪਹੁੰਚਿਆ,
ਅਨੇਕ ਬਿਦਹੋਤ ਬਧਾਏ,
ਅਨੇਕਾਂ ਪ੍ਰਕਾਰ ਦੀਆਂ ਵਧਾਈਆਂ ਵੱਜ ਰਹੀਆਂ ਨੇ, ਮਹਾਰਾਜ ਜੀ ਦੇ ਪ੍ਰਕਾਸ਼ ਦੀਆਂ ਖੁਸ਼ੀਆਂ ਹੀ ਖੁਸ਼ੀਆਂ ਮਨਾਈਆਂ ਜਾ ਰਹੀਆਂ ਹਨ,
ਕਿਮ ਪ੍ਰਸੰਗ ਨੌਵੇਂ ਪਾਤਸ਼ਾਹ ਸੁਣਿਓ ਜਨਮ ਕੋ ਆਵੇ ਉਤਸ਼ਾਹ
ਜੀ, ਇਸ ਤਰ੍ਹਾਂ ਨੌਵੇਂ ਪਾਤਸ਼ਾਹ ਜੀ ਮਹਾਰਾਜ ਜੀ ਦਾ ਇਹ ਪ੍ਰਸੰਗ ਜੋ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਪ੍ਰਸੰਗ ਹੈ, ਉਹਦੇ ਵਿਚ ਜਦੋਂ ਮਹਾਰਾਜ ਜੀ ਦੇ ਜਨਮ ਦਾ ਉਤਸ਼ਾਹ, ਧੰਨ ਗੁਰੂ ਕਲਗੀਧਰ ਪਾਤਸ਼ਾਹ ਜੀ ਦੇ ਪ੍ਰਕਾਸ਼ ਦਾ ਉਤਸ਼ਾਹ ਸੁਣਿਆ ਹੈ,
ਮਾਤ ਨਾਨਕੀ ਬਿਰਦਾ ਬਡੇਰੇ,
ਮਾਤਾ ਨਾਨਕੀ ਜੀ ਜੋ ਉਸ ਵੇਲੇ ਬਹੁਤ ਜ਼ਿਆਦਾ ਬਿਰਧ ਹੋ ਚੁੱਕੇ ਸਨ,
ਅਨੇਕ ਪ੍ਰਕਾਰ ਗਨੇਰੇ,
ਉਹ ਅਨੇਕ ਪ੍ਰਕਾਰ ਦੀ ਰੱਖਿਆ ਦੇ ਵਿਚ ਹਰ ਵੇਲੇ ਤਿਆਰ ਬਰ ਤਿਆਰ ਮਾਤਾ ਜੀ ਰਹਿਤ ਰੱਖਿਆ ਵਿਚ ਰਹਿੰਦੇ ਨੇ ਤੇ ਆਪਣੇ ਪੋਤਰੇ ਦੀ ਹਰ ਵੇਲੇ ਰੱਖਿਆ ਵਿਚ ਰਹਿੰਦੇ ਹਨ,
ਨਾਨਕ ਆਦਿਕ ਗੁਰੂ ਨਾਮ,
ਮਾਤਾ ਨਾਨਕੀ ਜੀ ਧੰਨ ਗੁਰੂ ਨਾਨਕ ਸਾਹਿਬ ਗੁਰੂ ਅੰਗਦ ਦੇਵ ਸਾਹਿਬ ਵੱਡੇ ਸਤਿਗੁਰਾਂ ਦਾ ਨਾਂ ਲੈ ਕੇ ਰੋਜ਼ ਉਨ੍ਹਾਂ ਦੇ ਚਰਨਾਂ ਵਿਚ ਅਰਦਾਸਾਂ ਕਰਦੇ ਨੇ,
ਮੁਕਤੇ ਸੁਤ ਫਿਰ ਧੰਮ,
ਔਰ ਹਰ ਵੇਲੇ ਮਹਾਰਾਜ ਜੀ ਦਾ ਨਾਂ ਲੈਂਦੇ ਨੇ ਮਾਤਾ ਨਾਨਕੀ ਜੀ, ਹਰ ਵੇਲੇ ਇਧਰ ਉਧਰ ਘਰ ਦੇ ਵਿਚ ਵਿਚਰਦੇ ਆ, ਵੱਡੇ ਸਤਿਗੁਰਾਂ ਦਾ ਨਾਂ ਲੈ ਕੇ ਉਨ੍ਹਾਂ ਦੇ ਚਰਨਾਂ ਚ ਇਹੀ ਅਰਦਾਸਾਂ ਕਰਦੇ, ਅਕਾਲ ਪੁਰਖ ਜੀ ਮੇਰੇ ਪੋਤਰੇ ਸ੍ਰੀ ਗੋਬਿੰਦ ਰਾਏ ਜੀ ਦੀ ਹਰ ਪ੍ਰਕਾਰ ਨਾਲ ਰੱਖਿਆ ਕਰਨੀ,
ਨਾਨਾ ਭਾਂਤ ਬਿਗਨ ਸਮਝਾਏ, ਸ਼ਕਲ ਬਿਨਾ ਸੋ ਬਨੋ ਸਹਾਏ,
ਨਾਨਕੀ ਜੀ ਅਰਦਾਸ ਕਰਦੇ ਨੇ ਗੁਰੂ ਨਾਨਕ ਸਾਹਿਬ ਤੇ ਵੱਡੇ ਸਤਿਗੁਰਾਂ ਦਾ ਨਾਂ ਲੈ ਕੇ ਨਾ ਅਰਦਾਸ ਇਹ ਕਰਦੇ ਨੇ, ਹੇ ਮਹਾਰਾਜ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀਓ, ਹੇ ਗੁਰੂ ਅੰਗਦ ਦੇਵ ਸਾਹਿਬ ਗੁਰੂ ਰਾਮਦਾਸ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ, ਸਾਰੇ ਸਤਿਗੁਰਾਂ ਦਾ ਨਾਂ ਲੈ ਕੇ ਮਹਾਰਾਜ ਜੋ ਨਾਨਾ ਪ੍ਰਕਾਰ ਦੇ ਬਹੁਤ ਪ੍ਰਕਾਰ ਦੇ ਵਿਘਨ ਸਮੁਦਾਏ ਅਨੇਕਾਂ ਵਿਘਨ ਆ ਜਾਂਦੇ ਨੇ, ਬਾਲਕਾਂ ਦੀ ਬੱਚਿਆਂ ਦੀ ਪਰਵਰਿਸ਼ ਕਰਦੇ ਆ ਕਈ ਪ੍ਰਕਾਰ ਦੇ ਵਿਘਨ ਆਉਂਦੇ ਨੇ, ਮਹਾਰਾਜ ਜੋ ਅਨੇਕਾਂ ਪ੍ਰਕਾਰ ਦੇ ਵਿਘਨ ਆਦਿਕ ਹਨ ਉਹਨਾਂ ਸਾਰੇ ਵਿਘਨਾਂ ਦਾ ਵਿਲਾਸ਼ ਕਰੋ, ਕਿਸੇ ਵੀ ਪ੍ਰਕਾਰ ਦਾ ਕੋਈ ਵਿਘਨ ਮੇਰੇ ਇਸ ਪੋਤਰੇ ਦੀ ਪਰਵਰਿਸ਼ ਕਰਦਿਆਂ ਕੋਈ ਵਿਘਨ ਨਾ ਆਵੇ,
ਮਮ ਪੋਤਰੇ ਕੀ ਰੱਖਿਆ ਧਰੀਐ,
ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮੇਰੇ ਪੋਤਰੇ ਸ੍ਰੀ ਗੋਬਿੰਦ ਰਾਏ ਜੀ ਦੀ ਹਰ ਪ੍ਰਕਾਰ ਨਾਲ ਰੱਖਿਆ ਕਰਨੀ,
ਚੰਦ ਮਨਿੰਦ ਬਿਲੰਦਾ ਕਰੀਐ,
ਮੇਰੇ ਪੁੱਤਰ ਨੂੰ ਜਿਵੇਂ ਚੰਦਰਮਾ ਵਧਦਾ ਨਾ ਦਿਨ ਪ੍ਰਤੀ ਦਿਨ, ਏਦਾਂ ਮੇਰਾ ਪੋਤਰਾ ਵਧੇ ਫੁੱਲੇ, ਇਹ ਚੰਦਰਮਾ ਦੇ ਸਮਾਨ ਚੰਦਰਮਾ ਦੇ ਮਨਿੰਦ ਦਿਨ ਪ੍ਰਤੀ ਦਿਨ ਵਧਦਾ ਫੁੱਲਦਾ ਰਹੇ,
ਲਗਨ ਜੋਤ ਕੀ ਲਿਖ ਲੈ ਗਏ ਬਹੁ ਦਿਨ ਭਲੇ ਵਿਚਾਰ
ਜੀ, ਇੱਕ ਜੋਤਸ਼ੀ ਸੀ ਪੰਡਿਤ ਸੀ, ਉਹ ਸਾਰੇ ਸਗਨ ਅਪਸਗਨ ਉਸ ਸਮੇਂ ਦੀਆਂ ਜਿੰਨੇ ਲਗਨ ਸੀ ਨਾ ਜਦੋਂ ਮਹਾਰਾਜ ਜੀ ਦਾ ਅਵਤਾਰ ਹੋਇਆ ਲਿਖ ਕੇ ਲੈ ਗਿਆ ਸੀ ਘਰ, ਕਈ ਦਿਨ ਉਹਨੇ ਆਪਣੀ ਜੋਤਿਸ਼ ਨੂੰ ਵਿਚਾਰਿਆ, ਜੋਤਿਸ਼ ਦੇ ਜਿਹੜੇ ਗ੍ਰੰਥ ਹੁੰਦੇ ਨੇ ਉਹਨਾਂ ਗ੍ਰੰਥਾਂ ਨੂੰ ਕਈ ਦਿਨ ਵਿਚਾਰ ਕਰਕੇ ਵੇਖਦਾ ਰਿਹਾ,
ਜਨਮ ਪੱਤਰੀ ਗਿਨ ਸੋਧ,
ਕਈ ਪ੍ਰਕਾਰ ਦੇ, ਕਿਉਂਕਿ ਉਹਨੂੰ ਉਹਨੇ ਆਪਣੇ ਮਹਾਰਾਜ ਜੀ ਦੇ ਘਰੋਂ ਦਾਨ ਪੁੰਨ ਲੈਣਾ ਸੀ, ਉਹ ਆਪਣਾ ਕੰਮ ਕਰ ਰਿਹਾ, ਹਾਲਾਂਕਿ ਗੁਰਮਤ ਦਾ ਜਨਮ ਪੱਤਰੀ ਆਦਿਕ ਦੇ ਨਾਲ ਕਿਸੇ ਵੀ ਪ੍ਰਕਾਰ ਦਾ ਸੰਬੰਧ ਨਹੀਂ ਹੈ, ਪਰ ਉਹ ਆਪਣੇ ਵੱਲੋਂ ਉਸ ਪੰਡਿਤ ਦੀ ਆਪਣੀ ਸੇਵਾ ਹੈ, ਉਹ ਆਪਣੇ ਵੱਲੋਂ ਇਹ ਕਰ ਰਿਹਾ ਕਿ ਗੁਰੂ ਘਰੋਂ ਦਾਨ ਪੁੰਨ ਮਿਲੇਗਾ, ਉਹਨੇ ਆਪਣੇ ਜੋਤਿਸ਼ ਗ੍ਰੰਥ ਨੂੰ ਚੰਗੀ ਤਰ੍ਹਾਂ ਪਲਿਆ ਪੜਿਆ ਵਿਚਾਰਿਆ ਔਰ ਵਿਚਾਰ ਕੇ ਉਹਨੇ ਇੱਕ ਜਨਮ ਪੱਤਰੀ ਤਿਆਰ ਕੀਤੀ, ਕਹਿੰਦੇ ਉਹ ਬੜਾ ਗਿਆਨਵਾਨ ਸੀ ਪੰਡਿਤ, ਕੋਈ ਜੋਤਿਸ਼, ਇੱਕ ਤਾਂ ਜੋਤਿਸ਼ੀ ਹੁੰਦੇ ਨੇ ਟਾਵਾ ਲਾਉਣ ਵਾਲੇ, ਇੱਕ ਅਸਲ ਪ੍ਰਕਾਰ ਦੀ ਜੋਤਿਸ਼ ਦੀ ਇੱਕ ਬੜੀ ਗੂੜ ਵਿਦਿਆ ਵੀ ਹੁੰਦੀ ਹੈ, ਉਹ ਟਾਵੇ ਟਾਵੇ ਕਿਤੇ ਕਿਤੇ ਵਿਰਲੇ ਵਿਰਲੇ ਹੋਣਗੇ ਜਿਹੜੇ ਜੋਤਿਸ਼ ਦੀ ਵਿਦਿਆ ਨੂੰ ਜਾਣਦੇ ਹੁਣ, ਤਾਂ ਭਾਵੇਂ ਕੋਈ ਹੋਵੇ ਹੀ ਨਾ, ਪਰ ਜੋਤਿਸ਼ ਦੀ ਵਿਦਿਆ ਵੀ ਇੱਕ ਪ੍ਰਕਾਰ ਦੀ, ਜਿਵੇਂ ਹੋਰ ਅਨੇਕ ਪ੍ਰਕਾਰ ਦੀਆਂ ਵਿਦਿਆਵਾਂ ਹੁੰਦੀਆਂ ਨੇ, ਉਹਨਾਂ ਵਿਦਿਆਵਾਂ ਵਿੱਚੋਂ ਇੱਕ ਵਿਦਿਆ ਇਹ ਵੀ ਹੈ। ਇਹ ਜਿਹੜਾ ਪੰਡਿਤ ਸੀ, ਜਿਹੜਾ ਗੁਰੂ ਕਲਗੀਧਰ ਦੀ ਜਨਮ ਪੱਤਰੀ ਬਣਾਉਣਾ ਚਾਹੁੰਦਾ, ਇਹ ਜੋਤਿਸ਼ ਵਿਦਿਆ ਵਿੱਚ ਬੜਾ ਨਿਪੁੰਨ ਹੈ।
ਕਿਤਕ ਦਿਵਸ ਮੈਂ ਬਹੁਰ ਬੁਲਾਇਓ, ਮਾਤ ਨਾਨਕੀ ਨਿਕਟ ਬਿਠਾਇਓ।
ਕੁਝ ਦਿਨ ਬਤੀਤ ਹੋ ਗਏ, ਇਹ ਜਨਮ ਪੱਤਰੀ ਤਿਆਰ ਕਰਕੇ ਮਾਤਾ ਨਾਨਕੀ ਜੀ ਦੇ ਚਰਨਾਂ ਚ ਆਇਆ, ਮਾਤਾ ਨਾਨਕੀ ਜੀ ਦੇ ਚਰਨਾਂ ਵਿਚ ਹਾਜ਼ਰ ਹੋਇਆ, ਮਾਤਾ ਜੀ ਕੋਲ ਆ ਕੇ ਬੈਠਾ।
ਆਦਿ ਕਿਰਪਾਲ ਮਤਵੰਤੇ,
ਜਿਹੜੇ ਮਾਮਾ ਕਿਰਪਾਲ ਚੰਦ ਜੀ, ਜੋ ਮਾਤਾ ਗੁਜਰੀ ਜੀ ਦੇ ਵੱਡੇ ਭਰਾਤਾ ਸਨ, ਮਾਮਾ ਕਿਰਪਾਲ ਚੰਦ ਜੀ ਆਦਿਕ ਹੋਰ ਬੜੇ ਬੜੇ ਸਿਆਣੇ ਸੂਝਵਾਨ ਬੁੱਧੀਮਾਨ ਸਿੱਖ ਬੈਠੇ ਸਨ,
ਬੈਠੇ ਆਨ ਸਮੂਹ ਸੁਨੰਤੇ,
ਸਾਰੇ ਸਿੱਖ ਬੈਠੇ ਸੁਣ ਰਹੇ ਸਨ।
ਭੁੱਖ ਮਾਸ ਕੋ ਪੱਕ ਚੁਕਲੈ।
ਉਸ ਵੇਲੇ ਫਿਰ ਉਹ ਜਿਹੜਾ ਪੰਡਿਤ ਸੀ ਉਹ ਬੋਲਿਆ, ਕਹਿਣ ਲੱਗਾ ਜੀ ਜਦੋਂ ਮਹਾਰਾਜ ਗੋਬਿੰਦ ਰਾਏ ਜੀ ਦਾ ਅਵਤਾਰ ਹੋਇਆ, ਇਸ ਬਾਲਕ ਦਾ ਅਵਤਾਰ ਹੋਇਆ, ਉਸ ਦਿਨ ਪੋਹ ਦਾ ਮਹੀਨਾ ਤੇ ਸ਼ੁਕਲ ਪੱਖ ਸੀ। ਸ਼ੁਕਲ ਪੱਖ ਬੜਾ ਪਵਿੱਤਰ ਪੱਖ ਮੰਨਿਆ ਜਾਂਦਾ ਹੈ। ਕਹਿੰਦੇ ਸ਼ੁਕਲ ਪੱਖ ਸੀ,
ਸਪਤਮ ਥਿਤ ਤੋਂ ਸਮੇਂ ਸੁਕਲੈ।
ਕਹਿੰਦੇ ਸਪਤਮ ਥਿਤ ਸੀ, ਯਾਨੀ ਕਿ ਪੋਹ ਸੁਦੀ ਸਤਮੀ ਦਾ ਦਿਨ ਸੀ ਤੇ ਸ਼ੁਕਲ ਪੱਖ ਸੀ।
ਆਦਿਤ ਵਾਰ ਜਾਮਨੀ ਜਮ,
ਐਤਵਾਰ ਦਾ ਦਿਨ ਸੀ ਜਦੋਂ ਕਲਗੀਧਰ ਦਾ ਅਵਤਾਰ ਹੋਇਆ, ਉਸ ਦਿਨ ਐਤਵਾਰ ਸੀ। ਐਤਵਾਰ ਨੂੰ ਪਹਿਰ ਰਾਤ ਰਹਿੰਦਿਆਂ ਅੰਮ੍ਰਿਤ ਵੇਲੇ ਦੇ ਸਮੇਂ
ਉਹ ਜਨਮ ਬਾਲਕ ਬਲ ਧੰਮੋ,
ਇਸ ਬਾਲਕ ਦਾ ਜਨਮ ਹੋਇਆ, ਇਹ ਬਾਲਕ ਬੜੇ ਵੱਡੇ ਭਾਰੀ ਬਲ ਦਾ ਧਾਰਨੀ ਹੋਵੇਗਾ, ਬੜਾ ਬਲਵਾਨ ਹੋਵੇਗਾ। ਬਲ ਧੰਮੋ, ਬਲ ਦਾ ਘਰ ਹੋਣਗੇ, ਇਹ ਬੜੇ ਵੱਡੇ ਬਲਵਾਨ ਹੋਣਗੇ ਜਿਹੜੇ ਇਸ ਬਾਲਕ ਦਾ ਜਨਮ ਹੋਇਆ ਹੈ।
ਪਰੇ ਲਗਨ ਮੈਂ ਗ੍ਰਹਿ ਦੇ ਮੰਗਲ,
ਹੈਰਾਨੀ ਹੁੰਦੀ ਹੈ। ਪੰਡਿਤ ਵੀ ਕਹਿ ਰਿਹਾ, ਕਹਿੰਦੇ ਏਦਾਂ ਦੀ ਜਨਮ ਪੱਤਰੀ ਮੈਂ ਕਦੇ ਨਹੀਂ ਵੇਖੀ, ਏਦਾਂ ਦੇ ਲਗਨ ਗ੍ਰਹਿ ਮੈਂ ਕਦੇ ਨਹੀਂ ਵੇਖੇ। ਬੜੇ ਬੱਚਿਆਂ ਦੀਆਂ ਜਨਮ ਪੱਤਰੀਆਂ ਬਣਾਈਆਂ ਨੇ, ਬਾਲਕਾਂ ਦੀਆਂ ਬਣਾਈਆਂ ਨੇ, ਪਰ ਐਸੀ ਜਨਮ ਪੱਤਰੀ ਮੈਂ ਕਦੇ ਨਹੀਂ ਵੇਖੀ। ਕਹਿੰਦੇ ਇਸ ਜਨਮ ਪੱਤਰੀ ਵਿਚ ਹੈਰਾਨੀ ਦੀ ਗੱਲ ਇਹ ਹੈ ਕਿ ਜਿਤਨੇ ਲਗਨ ਨੇ, ਜਿਤਨੇ ਸ਼ੁਭ ਗ੍ਰਹਿ ਨੇ, ਜਿਤਨੇ ਸ਼ੁਭ ਮੰਗਲ ਨੇ, ਉਹ ਸਾਰੇ ਇਨ੍ਹਾਂ ਦੇ ਚਰਨਾਂ ਵਿਚ ਆਏ ਹੋਏ ਨੇ।
ਉਚਕੇ ਸੂਰਜ ਸ਼ਨੀ ਕਵ ਮੰਗਲ,
ਜਿਹੜੇ ਸੂਰਜ ਸ਼ਨੀ ਆਦਿਕ ਮੰਗਲ ਆਦਿਕ ਗ੍ਰਹਿ ਨੇ, ਇਹ ਸਾਰੇ ਉੱਚੇ ਹੋਏ ਹੋਏ ਨੇ, ਇਹ ਸਾਰੇ ਉੱਚੇ ਹੋ ਕੇ ਇਹਨਾਂ ਦਾ ਸਤਿਕਾਰ ਕਰ ਰਹੇ ਨੇ।
ਨਾਮ ਸਥਾਨ ਆਏ ਗ੍ਰਹਿ ਆਛੇ,
ਸਤਨਾਮ ਸ੍ਰੀ। ਕਹਿੰਦੇ ਜਿਹੜੇ ਗ੍ਰਹਿ ਨੇ, ਉਹ ਪੰਡਿਤ ਕਹਿ ਰਿਹਾ, ਕਹਿੰਦਾ ਜੀ ਇਹ ਜਿਹੜੇ ਗ੍ਰਹਿ ਨੇ, ਮੰਨੋ ਇਹ ਵੀ ਗੁਰੂ ਸਾਹਿਬ ਜੀ ਦੇ ਚਰਨਾਂ ਵਿਚ ਲਾਭ ਲੈਣ ਵਾਸਤੇ ਆਏ ਨੇ ਕਿ ਇਹਨਾਂ ਦੇ ਅਵਤਾਰ ਸਮੇਂ ਇਹਨਾਂ ਦੇ ਦਰਸ਼ਨ ਕਰਕੇ ਅਸੀਂ ਵੀ ਆਪਣਾ ਜਨਮ ਸਫਲਾ ਕਰ ਲਈਏ। ਕਹਿੰਦੇ ਜਿਹੜੇ ਗ੍ਰਹਿ ਨੇ, ਇਹ ਵੀ ਮਾਨੋ ਲਾਭ ਲੈਣ ਵਾਸਤੇ ਆਏ ਨੇ।
ਪੂਰਨ ਦ੍ਰਿਸ਼ਟ ਬਿਲੋਕਤ ਮਾਂਛੇ,
ਗੁਰੂ ਸਾਹਿਬ ਇਹਨਾਂ ਤੇ ਪੂਰਨ ਦ੍ਰਿਸ਼ਟੀ ਨਾਲ ਵੇਖਣ, ਇਹ ਸਾਰੇ ਗ੍ਰਹਿਾਂ ਦੇ ਮਨ ਦੀ ਬਾਂਛਾ ਇੱਛਾ ਹੈ।
ਜਨਮ ਕੁੰਡਲੇ ਜਿਮ ਅਵਤਾਰਨ, ਤਿਮ ਲਖੀਐਤ ਪ੍ਰਤਾਪ ਬਡ ਕਾਰਨ।
ਜਿਹੜੀ ਇਹ ਜਨਮ ਕੁੰਡਲੀ ਬਣੀ ਹੈ, ਜਨਮ ਪੱਤਰੀ ਬਣੀ ਹੈ, ਇਹ ਜਨਮ ਪੱਤਰੀ ਕੋਈ ਸਾਧਾਰਨ ਜਨਮ ਪੱਤਰੀ ਨਹੀਂ, ਜਿਵੇਂ ਅਵਤਾਰਾਂ ਦੀ ਜਨਮ ਪੱਤਰੀ ਹੁੰਦੀ ਹੈ ਉਸ ਤਰ੍ਹਾਂ ਦੀ ਜਨਮ ਪੱਤਰੀ ਹੈ। ਮੈਂ ਸੁਣਿਆ ਗੁਰੂ ਨਾਨਕ ਸਾਹਿਬ ਦੀ ਇੱਕ ਜਨਮ ਪੱਤਰੀ ਪੰਡਿਤ ਹਰਦਿਆਲ ਜੀ ਨੇ ਬਣਾਈ ਸੀ, ਉਸ ਜਨਮ ਪੱਤਰੀ ਵਿਚ ਕਮਾਲ ਸੀ। ਪੰਡਿਤ ਹਰਦਿਆਲ ਵੀ ਹੈਰਾਨ ਸੀ ਕਿ ਐਸੀ ਜਨਮ ਪੱਤਰੀ ਕਦੇ ਨਹੀਂ ਵੇਖੀ। ਕਹਿੰਦੇ ਅੱਜ ਦਸ਼ਮੇਸ਼ ਜੀ ਦੀ ਉਹ ਜਨਮ ਪੱਤਰੀ ਵੀ ਵੇਖ ਕੇ ਲੱਗ ਰਿਹਾ ਹੈ ਕਿ ਇਹਨਾਂ ਦੀ ਜਨਮ ਪੱਤਰੀ ਵੀ ਅਵਤਾਰਾਂ ਦੀ ਜਨਮ ਪੱਤਰੀ ਹੈ। ਘਰ ਵਿਚ ਹਰ ਪ੍ਰਕਾਰ ਦੇ ਐਸ਼ਵਰਜ ਹੋਣਗੇ, ਹਰ ਪ੍ਰਕਾਰ ਦੀਆਂ ਸੁੱਖ ਸਹੂਲਤਾਂ ਸਭ ਕੁਝ ਇਹਨਾਂ ਦੇ ਘਰ ਵਿਚ ਹੋਵੇਗਾ ਔਰ ਵਧੇਗਾ।
ਜਿਸ ਕੋ ਪਈਅਤ ਨਹੀਂ ਸ਼ੁਮਾਰਾ,
ਸ਼ੁਮਾਰ ਹੀ ਨਹੀਂ ਹੋਏਗਾ ਕਿੰਨਾ ਕੁ ਇਹਨਾਂ ਦੇ ਘਰ ਚ ਸੁੱਖ ਆਨੰਦ ਹੋਵੇਗਾ, ਉਸ ਸੁਖ ਆਨੰਦ ਦਾ ਸ਼ੁਮਾਰ ਨਹੀਂ ਹੈ, ਅੰਤ ਨਹੀਂ ਹੈ।
ਸਿੰਧ ਮੇਖਲਾ ਅਵਨੀ ਜੇਤੇ, ਜਸ ਪ੍ਰਤਾਪ ਤੇ ਪੂਰੇ ਤੇਤੇ।
ਸਿੰਧ ਮੇਖਲਾ ਦਾ ਮਤਲਬ ਹੈ ਵੀ ਸਮੁੰਦਰ ਧਰਤੀ ਦੇ ਆਲੇ ਦੁਆਲੇ ਹੈ ਨਾ, ਸਾਰੇ ਪਾਸੇ ਜਿੱਥੇ ਜਿੱਥੇ ਧਰਤੀ ਹੈ, ਸਮੁੰਦਰਾਂ ਦੇ ਵਿਚ ਵੀ ਜਿੱਥੇ ਧਰਤੀ ਹੈ, ਟਾਪੂ ਆਦਿਕ ਨੇ, ਉਹਨਾਂ ਸਾਰਿਆਂ ਵਿਚ ਇਹਨਾਂ ਦਾ ਜਸ, ਇਹਨਾਂ ਦਾ ਪ੍ਰਤਾਪ ਸਾਰੇ ਪਾਸੇ ਪੂਰਿਆ ਜਾਏਗਾ।
ਰਾਮ ਚੰਦ ਮਾਨਿੰਦਾ ਜੋਧਾ,
ਜਿਵੇਂ ਭਗਵਾਨ ਰਾਮ ਚੰਦਰ ਜੀ ਬੜੇ ਯੋਧੇ ਹੋਏ ਨੇ, ਹੁਣ ਉਹ ਹਿੰਦੂ ਪੰਡਿਤ ਸੀ ਨਾ, ਉਹਨੇ ਤੇ ਆਪਣੇ ਅਵਤਾਰਾਂ ਦੇ ਮੁਤਾਬਕ ਉਪਮਾ ਕਰਨੀ ਸੀ। ਤੇ ਉਪਮਾ ਅਲੰਕਾਰ ਦਾ ਸਿਰਫ ਇੱਕ ਪੱਖ ਲਿਆ ਜਾਂਦਾ ਹੈ, ਸਰਬ ਪੱਖ ਨਹੀਂ ਲਏ ਜਾਂਦੇ। ਮਹਾਰਾਜ ਜੀ ਸੱਚੇ ਪਾਤਸ਼ਾਹ ਤਾਂ ਅਨੰਤ ਕਲਾਵਾਂ ਦੇ ਮਾਲਕ ਨੇ, ਉਹ ਸਿਰਫ 14 ਜਾਂ 16 ਕਲਾ ਅਵਤਾਰ ਸਨ। ਕਹਿੰਦੇ ਪੰਡਿਤ ਜੀ ਕਹਿ ਰਹੇ ਨੇ, ਕਹਿੰਦੇ ਜਿਵੇਂ ਸ੍ਰੀ ਰਾਮ ਚੰਦਰ ਜੀ ਬੜੇ ਵੱਡੇ ਮਹਾਨ ਯੋਧੇ ਹੋਏ ਨੇ, ਇਹ ਉਹਨਾਂ ਤੋਂ ਵੀ ਵੱਡੇ ਮਹਾਨ ਯੋਧੇ ਹੋਣਗੇ।
ਕ੍ਰਿਸ਼ਨ ਸਮਾਨ ਰਿਪਨ ਪਰ ਕ੍ਰੋਧਾ,
ਜਿਵੇਂ ਭਗਵਾਨ ਕ੍ਰਿਸ਼ਨ ਜੀ ਆਪਣੇ ਦੁਸ਼ਮਣਾਂ ਤੇ ਕ੍ਰੋਧਤ ਹੁੰਦੇ ਸਨ ਤੇ ਉਹਨਾਂ ਦੇ ਬਲ ਨੂੰ ਤੋੜਦੇ ਸਨ, ਕਹਿੰਦੇ ਇਹ ਵੀ ਉਹਨਾਂ ਦੇ ਸਮਾਨ ਆਪਣੇ ਦੁਸ਼ਮਣਾਂ ਦਾ ਬਲ, ਦੁਸ਼ਮਣਾਂ ਦਾ ਹੰਕਾਰ ਤੋੜਨ ਵਾਲੇ ਬੜੇ ਸੂਰਬੀਰ ਬਹਾਦਰ ਯੋਧੇ ਹੋਣਗੇ।
ਜਿਵੇਂ ਬਲ ਛਲਬੇ ਬਾਵਨ ਭਇਓ,
ਜਿਵੇਂ ਬਾਵਨ ਨੂੰ ਛੜਨ ਵਾਸਤੇ, ਆ ਬਲ ਰਾਜੇ ਨੂੰ ਛੜਨ ਵਾਸਤੇ ਬਾਵਨ ਜੀ ਦਾ ਅਵਤਾਰ ਹੋਇਆ ਸੀ।
ਤਨਕੋ ਤਨਕ ਆਪਣਾ ਕੀਓ,
ਉਸ ਵੇਲੇ ਬਾਵਨ ਜੀ ਨੇ ਆਪਣਾ ਸਰੀਰ ਬਿਲਕੁਲ ਬੌਣਾ ਕਰ ਲਿਆ ਸੀ। ਗੁਰਬਾਣੀ ਵਿਚ ਵੀ ਬਚਨ ਆਉਂਦਾ, ਬਿਲਕੁਲ ਛੋਟਾ ਕੱਦ ਭਗਵਾਨ ਬਾਵਨ ਜੀ ਨੇ ਆਪਣਾ ਬਣਾ ਲਿਆ ਸੀ।
ਬੌਰ ਵਧਾਇਓ ਬਮੁਖ ਬਿਲੰਦ, ਅਪਰਨਾ ਕੋ ਪਾਜਿਸ ਮਾਨਿੰਦ।
ਕਹਿੰਦੇ ਫਿਰ ਜਦੋਂ ਬਾਅਦ ਵਿਚ ਦਾਨ ਲੈਣਾ ਸੀ ਰਾਜੇ ਬਲ ਕੋਲੋਂ, ਤੇ ਭਗਵਾਨ ਬਾਵਨ ਜੀ ਨੇ ਆਪਣਾ ਸਰੀਰ ਇੰਨਾ ਜ਼ਿਆਦਾ ਵੱਡਾ ਤੇ ਵਿਸ਼ਾਲ ਕਰ ਲਿਆ, ਕਹਿੰਦੇ ਫਿਰ ਉਹਨਾਂ ਦੇ ਸਰੀਰ ਵਰਗਾ ਵਿਸ਼ਾਲ ਸਰੀਰ ਹੀ ਕੋਈ ਨਹੀਂ ਸੀ। ਇਤਨਾ ਵਿਸ਼ਾਲ ਸਰੀਰ ਉਹਨਾਂ ਨੇ ਆਪਣਾ ਬਣਾ ਲਿਆ ਸੀ।
ਬਿਮ ਲਗੋ ਐਸ਼ਵਰਜ ਅਭੈ ਪ੍ਰਤਾਪ,
ਉਸੇ ਤਰ੍ਹਾਂ ਹੁਣ ਇਹ ਵੀ ਹਾਲੇ ਛੋਟੇ ਰੂਪ ਚ ਨੇ, ਜਿਵੇਂ ਭਗਵਾਨ ਬਾਵਨ ਦਾ ਜਨਮ ਹੋਇਆ ਤੇ ਛੋਟੇ ਸਨ, ਕਹਿੰਦੇ ਇਹ ਵੀ ਹਾਲੇ ਛੋਟੇ ਰੂਪ ਚ ਨੇ, ਪਰ ਜਿਵੇਂ ਜਿਵੇਂ ਸਮਾਂ ਬੀਤੇਗਾ ਇਹਨਾਂ ਦਾ ਪ੍ਰਤਾਪ, ਇਹਨਾਂ ਦਾ ਬਲ ਵੀ ਵਧਦਾ ਚਲਾ ਜਾਏਗਾ।
ਜਬੈ ਸੰਭਾਰਾ ਆਪਣੋ ਆਪ,
ਜਦੋਂ ਆਪਣਾ ਆਪ ਸੰਭਾਲਣਗੇ ਇਹਨਾਂ ਦਾ ਬੜਾ ਭਾਰੀ ਬਲ, ਬੜਾ ਭਾਰੀ ਪ੍ਰਤਾਪ ਵਧੇਗਾ।
ਸਤ ਛਿਨ ਦੋਨੋ ਕੋ ਬਿਰ ਦਾਵੈ, ਜਿਸ ਕੋ ਪਾਰ ਨਹੀਂ ਕੋ ਪਾਵੈ।
ਸਤ ਛਿਨ ਆਪਣੇ ਐਸ਼ਵਰਜ ਨੂੰ ਔਰ ਆਪਣੇ ਬਲ ਨੂੰ, ਦੋਨਾਂ ਨੂੰ ਇਸ ਤਰ੍ਹਾਂ ਵਧਾਉਣਗੇ ਕਿ ਇਹਨਾਂ ਦੇ ਨਾ ਬਲ ਦਾ ਅੰਤ ਪਵੇਗਾ ਨਾ ਐਸ਼ਵਰਜ ਦਾ ਅੰਤ ਪਵੇਗਾ।
ਇਤਿਆਦਿਕ ਸ਼ਬ ਗੁਣ ਸਮਦਾਏ,
ਉਸ ਪੰਡਿਤ ਨੇ ਮਹਾਰਾਜ ਕਲਗੀਧਰ ਦੇ ਬੜੇ ਗੁਣ ਕਹੇ, ਸਤਿਗੁਰੂ ਦਸਵੇਂ ਪਾਤਸ਼ਾਹ ਜੀ ਦੇ ਬੜੇ ਗੁਣ ਜੋ ਉਹਨੇ ਵੇਖੇ ਸਨ, ਜੋ ਉਹਨੂੰ ਅਨੁਭਵ ਹੋਇਆ ਆਪਣੀ ਵਿਦਿਆ ਦੇ ਮੁਤਾਬਕ, ਤੇ ਕਿਹਾ ਵੀ ਬਿਲਕੁਲ ਸੱਚ, ਉਹਨੇ ਕੋਈ ਕਲਪਨਾ ਨਹੀਂ ਕਹੀ, ਉਹਨੇ ਕੋਈ ਝੂਠ ਨਹੀਂ ਕਿਹਾ, ਜੋ ਉਹਨੇ ਵੇਖਿਆ ਮਹਾਰਾਜ ਜੀ ਦੇ ਜੀਵਨ ਸੰਬੰਧੀ ਉਹੀ ਕੁਝ ਉਹਨੇ ਸੱਚ ਸੱਚ ਬਿਆਨ ਕਰਕੇ ਮਾਤਾ ਜੀ ਹੋਣਾ ਨੂੰ, ਮਾਮਾ ਕਿਰਪਾਲ ਚੰਦ ਜੀ ਹੋਣਾ ਨੂੰ, ਹੋਰ ਜਿੰਨੇ ਸਿੱਖ ਬੈਠੇ ਸਨ ਉਹਨਾਂ ਸਾਰਿਆਂ ਨੂੰ ਇਹ ਬਚਨ ਸੁਣਾਏ।
ਗਿਣਤੀ ਕਰ ਜੋਤਸ਼ੀ ਬਤਾਏ,
ਉਸ ਜੋਤਸ਼ੀ ਨੇ, ਉਸ ਬ੍ਰਾਹਮਣ ਨੇ ਸਭ ਕੁਝ ਦੱਸਿਆ ਹੈ।
ਸੋਤਨ ਸਾਗਰ ਦੀ ਨਸ ਮਾਤਾ,
ਮਾਤਾ ਜੀ ਹੋਣਾ ਨੇ, ਮਾਮਾ ਕਿਰਪਾਲ ਚੰਦ ਜੀ ਨੇ ਪੰਡਿਤ ਜਿਸ ਕਾਂਖਾ ਕਰਕੇ ਗੁਣ ਗਾ ਰਿਹਾ ਸੀ, ਉਹ ਧਨ ਦੀ ਕਾਂਖਾ ਵੀ ਸੀ ਉਹਨੂੰ, ਉਹਨੂੰ ਗੁਰੂ ਘਰੋਂ ਦਾਨ ਦਿੱਤਾ, ਬਹੁਤ ਸਾਰਾ ਧਨ ਦੇ ਕੇ ਉਸ ਬ੍ਰਾਹਮਣ ਨੂੰ ਵਿਦਾ ਕੀਤਾ ਹੈ।
ਇਹ ਜੀ ਆਸ਼ਿਕ ਦੇ ਹਰ ਖਾਤਾ,
ਬ੍ਰਾਹਮਣ ਦਾਨ ਲੈ ਕੇ ਬੜਾ ਖੁਸ਼ ਹੋਇਆ, ਅਸ਼ੀਸਾਂ ਦਿੰਦਾ, ਆਸ਼ੀਰਵਾਦਾਂ ਦਿੰਦਾ ਹੈ।
ਚਿਰੰਗ ਜੀ ਹੋਏ ਸਾਹਿਬਜ਼ਾਦਾ, ਦੇ ਪਰਿਵਾਰ ਹੈ ਬਹੁ ਐਲਾਦਾ।
ਅਸ਼ੀਸ ਦਿੰਦਾ, ਆਸ਼ੀਰਵਾਦ ਦਿੰਦਿਆਂ ਕਹਿੰਦਾ ਬ੍ਰਾਹਮਣ, ਮਹਾਰਾਜ ਨੌਵੇਂ ਪਾਤਸ਼ਾਹ ਦਾ ਸਾਹਿਬਜ਼ਾਦਾ ਚਿਰੰਗਜੀਵੀ ਹੋਵੇ, ਲੰਮੀ ਉਮਰ ਵਾਲਾ ਹੋਵੇ, ਔਰ ਸਾਰਿਆਂ ਨੂੰ ਅਹਿਲਾਦ ਦੇਵੇ, ਸਾਰਿਆਂ ਨੂੰ ਆਨੰਦ ਬਖਸ਼ੇ।
ਪਿੱਛੇ ਮਾਤ ਨਾਨਕੀ ਅਰਖਤ,
ਪੰਡਿਤ ਸਭ ਕੁਝ ਦੱਸ ਕੇ ਚਲਾ ਗਿਆ, ਪਿੱਛੋਂ ਮਾਤਾ ਨਾਨਕੀ ਜੀ ਬੜੇ ਖੁਸ਼ ਨੇ, ਬੜੇ ਪ੍ਰਸੰਨ ਹਨ।
ਸ਼ੁਭ ਲੱਛਣ ਪੋਤਰੇ ਮੈਂ ਪ੍ਰਗਟ,
ਪੋਤਰੇ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਦੇ ਸਰੀਰ ਵਿਚ ਸਾਰੇ ਸ਼ੁਭ ਲੱਛਣਾਂ ਨੂੰ ਮਾਤਾ ਨਾਨਕੀ ਜੀ ਵੇਖਦੇ ਨੇ।
ਨਿਧੀ ਅੰਕ ਦੁਲਾਰਾ ਕਨੇ,
ਮਾਂ ਨਾਨਕੀ ਆਪਣੇ ਪੋਤਰੇ ਨੂੰ ਗੋਦ ਚ ਲੈ ਕੇ ਦੁਲਾਰਦੀ ਹੈ, ਬੜੀਆਂ ਰਜੋਈਆਂ ਕਰ ਕਰਕੇ ਪੋਤਰੇ ਦੀ ਦਾਤ ਮਿਲੀ ਹੈ। ਬੜੇ ਸਾਲ ਬੀਤ ਗਏ ਨੇ ਉਡੀਕਦਿਆਂ ਮਾਂ ਨਾਨਕੀ ਨੂੰ, ਅੱਜ ਉਹ ਰੀਝ ਪੂਰੀ ਹੋਈ ਹੈ ਤੇ ਗੋਦ ਵਿਚ ਲੈ ਕੇ ਆਪਣੇ ਲਾਲ ਨੂੰ ਮਾਤਾ ਜੀ ਦੁਲਾਰਦੇ ਹਨ।
ਬਿਖ ਬਿਖ ਮੁਖ ਸਨੇ ਕੇ ਸਨੇ,
ਬੜੇ ਸਨੇਹ ਨਾਲ ਆਪਣੇ ਪੁੱਤਰ ਯਾਨੀ ਕਿ ਆਪਣੇ ਪੋਤਰੇ ਮਹਾਰਾਜ ਦਸ਼ਮੇਸ਼ ਪਾਤਸ਼ਾਹ ਦੇ ਚਿਹਰੇ ਨੂੰ ਬਾਰ ਬਾਰ ਮਾਤਾ ਜੀ ਵੇਖਦੇ ਨੇ, ਬਾਰ ਬਾਰ ਦੁਲਾਰਦੇ ਨੇ।
ਅਸ਼ਟੀ ਆਦਿਕ ਜਗ ਜਿਤੇਕ, ਕਰੇ ਜਥਾ ਵਿਧੂਤੇ ਚਿਤੇਕ।
ਗੁਰਮਤ ਦੇ ਕਾਰਜ ਸਨ ਜੋ ਬਾਲਕ ਜੇ ਜਨਮ ਸਮੇਂ ਹੁੰਦੇ ਨੇ, ਉਹ ਮਾਤਾ ਨਾਨਕੀ ਜੀ ਨੇ ਸਾਰੇ ਗੁਰਮਤ ਅਨੁਸਾਰ ਨਿਭਾਏ ਹਨ।
ਅੰਤਰ ਰੱਖੈ ਰਚਿਆ ਕਰਤ।
ਮਾਤਾ ਜੀ ਹਰ ਵੇਲੇ ਅੰਦਰ ਹੀ ਰੱਖਦੇ ਆਪਣੀ ਨਿਗਾਹ ਥੱਲੇ, ਮਹਾਰਾਜ ਜੀ ਹਰ ਵੇਲੇ ਆਪਣੀ ਨਿਗਾਹ ਥੱਲੇ ਅੰਦਰ ਰੱਖਦੇ ਨੇ, ਕਦੇ ਉਨ੍ਹਾਂ ਨੂੰ ਆਪਣੀ ਨਿਗਾਹ ਕੋ ਬਾਹਰ ਨਹੀਂ ਜਾਣ ਦਿੰਦੇ, ਕਮਰਿਆਂ ਵਿਚੋਂ ਆਸਣ ਵਿਚੋਂ ਵੀ ਬਾਹਰ ਨਹੀਂ ਜਾਣ ਦਿੰਦੇ, ਹਰ ਵੇਲੇ ਅੰਦਰ ਰੱਖਦੇ ਨੇ ਮਹਿਲਾਂ ਵਿਚ। ਜਿਹੜੇ ਮੰਗਤੇ ਆਦਿਕ ਆ ਕੇ ਗੁਰੂ ਘਰੋਂ ਮੰਗਦੇ ਹਨ,
ਜਾਨ ਕੋ ਦੀਨਾ।
ਮਾਤਾ ਜੀ ਕਿਸੇ ਨੂੰ ਵੀ ਆਪਣੇ ਦਰੋਂ ਖਾਲੀ ਨਹੀਂ ਜਾਣ ਦਿੰਦੇ, ਜਿਹੜਾ ਵੀ ਕੋਈ ਆ ਕੇ ਮੰਗਦਾ ਸਭ ਦੀਆਂ ਝੋਲੀਆਂ ਦਾਨ ਨਾਲ ਭਰ ਕੇ ਤੋਰਦੇ ਨੇ।
ਦੁਰਗਿਰਾ ਕਹਿੰਦੇ ਬੋਕੀਨਾ,
ਮਿੱਠਾ ਬੋਲ ਕੇ ਸਾਰਿਆਂ ਨੂੰ ਦਾਨ ਕਰਦੇ ਹਨ।
ਪੁਰ ਮੈਂ ਜਸ ਪਸਰਿਓ ਜੈ ਕਾ ਦਾਨ ਪਇਓ ਗੁਰ ਘਰ ਤੇ ਮਾਂ।
ਸਾਰੇ ਨਗਰ ਦੇ ਵਿਚ ਜਸ ਪਸਰਿਆ ਹੈ ਹਰ ਜਗ੍ਹਾ ਤੇ ਹਰ ਥਾਂ ਤੇ ਕਿ ਗੁਰੂ ਘਰੋਂ ਬੜਾ ਦਾਨ ਮਿਲ ਰਿਹਾ। ਉਹ ਦਾਨ ਲੈਣ ਵਾਲੇ ਬੜੇ ਜਾਚਕਾਂ ਦੀਆਂ ਲੈਣਾਂ ਲੱਗ ਗਈਆਂ, ਰੋਜ਼ ਹੀ ਬੜੇ ਜਾਚਕ ਮੰਗਤੇ ਗੁਰੂ ਘਰੋਂ ਆ ਕੇ ਮੰਗਣ ਲੱਗ ਪਏ। ਜਦੋਂ ਉਨ੍ਹਾਂ ਨੇ ਸੁਣਿਆ ਕਿ ਗੁਰੂ ਘਰੋਂ ਦਾਨ ਪ੍ਰਾਪਤ ਹੋ ਰਿਹਾ,
ਵੈਸ਼ੀ ਤੇਗ ਬਹਾਦਰ ਜੋਏ ਬੜੀ ਭਈ ਸੁਤ ਭਇਓ ਨਾ ਕੋਏ।
ਗੱਲਾਂ ਕਰਦੇ ਨੇ ਲੋਕ ਆਪਸ ਵਿਚ, ਕਹਿੰਦੇ ਜੀ ਗੁਰੂ ਤੇਗ ਬਹਾਦਰ ਸਾਹਿਬ ਦੀ ਉਮਰ ਬਹੁਤ ਵੱਡੀ ਹੋ ਗਈ ਹੈ, ਹਾਲੇ ਤੱਕ ਉਨ੍ਹਾਂ ਦੇ ਘਰ ਬੱਚਾ ਨਹੀਂ ਸੀ ਹੋਇਆ, ਪੁੱਤਰ ਨਹੀਂ ਸੀ ਹੋਇਆ, ਹਾਲੇ ਤੱਕ ਉਨ੍ਹਾਂ ਦੇ ਘਰ ਚ ਸੰਤਾਨ ਨਹੀਂ ਸੀ ਹੋਈ।
ਚਾਹਤ ਕੈ ਉਪਜੇ ਨੰਦਨ,
ਅੰਦਰ ਬੜੀ ਚਾਹਨਾ ਸੀ ਕਿ ਸਾਡੇ ਘਰ ਪੁੱਤਰ ਹੋਵੇ।
ਸਭ ਪਰਿਵਾਰ ਕਰੇ ਅਭਿਨੰਦਨ,
ਸਾਰਾ ਪਰਿਵਾਰ ਪ੍ਰਮਾਤਮਾ ਦੀ ਆਰਾਧਨਾ ਕਰ ਰਿਹਾ ਸੀ।
ਇਕ ਦਿਨ ਮਾਤ ਨਾਨਕੀ ਗਿਨੀ ਸਾਤ ਕਿਰਪਾਲ ਵਾਰਤਾ ਬਨੇ।
ਅੱਜ ਪ੍ਰਮਾਤਮਾ ਨੇ ਸੁਣੀ ਮਹਾਰਾਜ ਨੌਵੇਂ ਪਾਤਸ਼ਾਹ ਦੇ ਗ੍ਰਹਿ ਵਿਖੇ ਪੁੱਤਰ ਹੋਇਆ, ਇਸ ਕਰਕੇ ਵਧਾਈਆਂ ਦੇਣ ਲਈ ਬੜੇ ਲੋਕ ਆਉਂਦੇ ਨੇ। ਇਕ ਦਿਨ ਮਾਤਾ ਨਾਨਕੀ ਜੀ ਬੈਠੇ ਸਨ ਤੇ ਗਿਣਤੀ ਕਰਨ ਲੱਗ ਪਏ ਹਿਸਾਬ ਕਿਤਾਬ ਕਿ ਕਿੰਨਾ ਕੁ ਚਿਰ ਹੋ ਗਿਆ ਗੁਰੂ ਤੇਗ ਬਹਾਦਰ ਸਾਹਿਬ ਦੀ ਉਮਰ ਨੂੰ, ਕਿੰਨੇ ਸਾਲ ਹੋ ਗਏ ਨੇ, ਕਿੰਨੇ ਸਾਲਾਂ ਦੀ ਉਮਰ ਦੇ ਵਿਚ ਮਹਾਰਾਜ ਜੀ ਦੇ ਘਰ ਚ ਪੁੱਤਰ ਦਾ ਅਵਤਾਰ ਹੋਇਆ, ਤੇ ਉਨ੍ਹਾਂ ਦਾ ਅਵਤਾਰ ਕਦੋਂ ਹੋਇਆ ਸੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ, ਉਹ ਸਾਰੀ ਗਿਣਤੀ ਮਿਣਤੀ ਨਾ ਇਕ ਦਿਨ ਮਾਤਾ ਜੀ ਬੈਠੇ, ਮਾਮਾ ਕਿਰਪਾਲ ਚੰਦ ਜੀ ਵੀ ਲਾਗੇ ਬੈਠੇ ਸੀ, ਉਨ੍ਹਾਂ ਦੇ ਕੋਲ ਬਹਿ ਕੇ ਮਾਤਾ ਜੀ ਗਿਣਤੀ ਕਰਨ ਲੱਗੇ।
ਸਮਤ ਸੁਲੈ ਥਿਆ ਛਤਰ।
ਮਾਤਾ ਜੀ ਕਹਿੰਦੇ ਕਿਰਪਾਲ ਚੰਦ, ਜਦੋਂ ਗੁਰੂ ਤੇਗ ਬਹਾਦਰ ਸਾਹਿਬ ਦਾ ਜਨਮ ਹੋਇਆ, ਅਵਤਾਰ ਹੋਇਆ, ਉਸ ਵੇਲੇ ਸੰਮਤ 1678 ਬਿਕਰਮੀ ਸੀ, ਸੰਮਤ 1678 ਬਿਕਰਮੀ ਸੀ।
ਮਗਰ ਦੁਤੀਆ ਸ਼ੋਰ ਅੰਤਾ ਅੰਤਰ ਅਨੰਤਰ।
ਕਹਿੰਦੇ ਉਸ ਵਕਤ ਮਗਰ ਦੁਤੀ ਦਾ ਸਮਾਂ ਸੀ, ਇਹੋ ਜਿਹਾ ਪਵਿੱਤਰ ਸਮਾਂ ਸੀ।
ਤਬ ਮਮ ਨੰਦਨ ਜਨਮ ਲਏ।
ਉਸ ਵੇਲੇ ਮੇਰੇ ਪੁੱਤਰ ਦੇ ਘਰ ਅਵਤਾਰ, ਉਸ ਵੇਲੇ ਮੇਰੇ ਪੁੱਤਰ ਦਾ ਅਵਤਾਰ ਹੋਇਆ, ਸੰਮਤ 1678 ਨੂੰ ਜਦੋਂ ਇਨ੍ਹਾਂ ਦਾ ਅਵਤਾਰ ਹੋਇਆ, ਉਸ ਵੇਲੇ ਇਹ ਸੰਮਤ ਬਿਕਰਮੀ ਸੀ।
45 ਬਰਕ ਪਏ ਹੈ।
ਕਹਿੰਦੇ ਹੁਣ ਇਸ ਸਮੇਂ ਨੂੰ 45 ਸਾਲ ਹੋ ਗਏ ਨੇ, ਯਾਨੀ ਕਿ ਇਸ ਵੇਲੇ ਗੁਰੂ ਤੇਗ ਬਹਾਦਰ ਸਾਹਿਬ ਦੀ ਉਮਰ 45 ਸਾਲ ਦੀ ਹੋ ਚੁੱਕੀ ਹੈ ਜਦੋਂ ਮਹਾਰਾਜ ਗੁਰੂ ਕਲਗੀਧਰ ਦਾ ਇਨ੍ਹਾਂ ਘਰ ਅਵਤਾਰ ਹੋਇਆ। 45 ਸਾਲ ਦੀ ਉਮਰ ਵਿਚ ਮਹਾਰਾਜ ਦਸਵੇਂ ਪਾਤਸ਼ਾਹ ਦਾ ਅਵਤਾਰ ਹੋਇਆ। ਕਹਿੰਦੇ ਮਾਤਾ ਜੀ ਕਹਿ ਰਹੇ ਨੇ, ਕਹਿੰਦੇ ਹੁਣ ਇਨ੍ਹਾਂ ਦੀ ਉਮਰ 45 ਵਰਸ ਹੋ ਚੁੱਕੀ ਹੈ।
ਸੰਮਤ 1717
ਉਸ ਵੇਲੇ, ਸੰਮਤ 1700
ਉੱਪਰ ਬੀਤੇ 2703
ਉਸ ਵੇਲੇ, ਸੰਮਤ 1723 ਦਾ ਬਿਕਰਮੀ ਦਾ ਸਾਲ ਹੈ, ਯਾਨੀ ਕਿ ਇਹਦੇ ਹਿਸਾਬ ਦੇ ਨਾਲ ਜਦੋਂ ਸੰਮਤ 1723 ਬਿਕਰਮੀ ਨੂੰ ਉਸ ਦੀ ਸਤਵੀਂ ਵਾਲੇ ਦਿਨ ਕਲਗੀਧਰ ਦਾ ਅਵਤਾਰ ਹੋਇਆ, ਉਸ ਹਿਸਾਬ ਨਾਲ ਮਹਾਰਾਜ ਗੁਰੂ ਤੇਗ ਬਹਾਦਰ ਸਾਹਿਬ ਦੀ ਜਿਹੜੀ ਉਮਰ ਹੈ ਉਹ 45 ਵਰਸ ਹੋ ਚੁੱਕੀ ਹੈ।
ਸ੍ਰੀ ਨਾਨਕ ਕੀ ਕਿਰਪਾ ਉਦਾਰਾ ਜਿਸ ਤੇ ਸੁਤ ਕੋ ਪੁੱਤਰ ਨਿਆਰਾ।
ਮਾਤਾ ਜੀ ਕਹਿੰਦੇ ਤਾਂ ਗੁਰੂ ਨਾਨਕ ਸਾਹਿਬ ਦੀ ਕਿਰਪਾ ਹੋਈ ਹੈ, ਜਿਨ੍ਹਾਂ ਦੀ ਕਿਰਪਾ ਸਦਕਾ ਮੈਂ ਆਪਣੇ ਪੁੱਤਰ ਦੇ ਪੁੱਤਰ ਨੂੰ ਵੇਖ ਰਹੀ ਹਾਂ, ਇਹ ਤਾਂ ਮੇਰੀਆਂ ਅੱਖਾਂ ਸਿੱਕਦੀਆਂ ਸੀ। 26 ਸਾਲ ਨੌਵੇਂ ਪਾਤਸ਼ਾਹ ਬਾਬੇ ਬਕਾਲੇ ਦੀ ਧਰਤੀ ਤੇ ਭੌਰੇ ਚ ਰਹੇ, ਤਪ ਦੀ ਮੂਰਤ ਬਣ ਕੇ ਉਥੇ ਵੀ ਮੈਂ ਉਡੀਕਦੀ ਰਹੀ ਕਿ ਮੈਂ ਕਦੋਂ ਆਪਣੇ ਪੋਤਰੇ ਦੇ ਦਰਸ਼ਨ ਕਰਾਂਗੀ। ਅੱਜ ਮੇਰੀ ਉਹ ਕਾਂਖਾ ਪੂਰੀ ਹੋਈ ਗੁਰੂ ਨਾਨਕ ਸਾਹਿਬ ਦੀ ਕਿਰਪਾ ਨਾਲ।
ਜੋਗਨੀ ਕੋ ਅਭਿਖੇਕਾ,
ਕਹਿੰਦੇ ਉਸ ਵੇਲੇ ਮਾਤਾ ਜੀ ਨੇ ਅਕਾਲ ਪੁਰਖ ਜੀ ਦੀ ਪੂਜਾ ਕੀਤੀ।
ਸਭ ਸਿੱਖਣ ਕੇ ਅਸ਼ਟ ਜੋਗਨੀ ਕਰ ਅਭਿਖੇਕਾ, ਸੁਤ ਕੀ ਕੁਸ਼ਲ ਜਾਚ ਸੇ ਸਿਰ ਟੇਕਾ।
ਮਾਤਾ ਜੀ ਨੇ ਅਕਾਲ ਪੁਰਖ ਜੀ ਦੇ ਅੱਗੇ ਨਮਸਕਾਰ ਕਰਕੇ ਆਪਣੇ ਪੋਤਰੇ ਸ੍ਰੀ ਗੋਬਿੰਦ ਰਾਏ ਜੀ ਦਸਵੇਂ ਪਾਤਸ਼ਾਹ ਜੀ ਦੀ ਕੁਸ਼ਲਤਾ ਮੰਗੀ ਹੈ।
ਪੰਚਾਮ੍ਰਿਤ ਸਮੂਹ ਕਰਵਾਇਓ, ਸਭ ਸਿੱਖਣ ਕੇ ਘਰ ਪਹੁੰਚਾਇਓ।
ਕੜਾ ਪ੍ਰਸ਼ਾਦ ਦੀਆਂ ਖੁੱਲੀਆਂ ਦੇਗਾਂ ਤਿਆਰ ਕਰਵਾਈਆਂ ਮਾਤਾ ਜੀ ਨੇ ਖੁਸ਼ੀ ਦੇ ਵਿਚ। ਖੁੱਲੀਆਂ ਦੇਗਾਂ ਤਿਆਰ ਕਰਵਾ ਕੇ ਜਿਹੜੇ ਉੱਥੇ ਹਾਜ਼ਰ ਸੀ ਉਹਨਾਂ ਨੂੰ ਵੀ ਗੱਫਾ ਦਿੱਤਾ ਤੇਗਾਂ ਦਾ, ਜਿਹੜੇ ਘਰਾਂ ਵਿਚ ਸੀ ਮੁਖੀ ਸਿੱਖ ਉਹਨਾਂ ਦਾ ਕੜਾ ਪ੍ਰਸ਼ਾਦ ਦੀ ਦੇਗ ਦਾ ਜਿਹੜਾ ਗੱਫਾ ਸੀ ਉਹਨਾਂ ਦੇ ਘਰਾਂ ਵਿਚ ਵੀ ਭੇਜਿਆ ਮਾਤਾ ਜੀ ਨੇ।
ਆਨੰਦ
ਦੇਗ ਦੇ ਰਿਹਾ ਜਾਂ ਜਿਹੜਾ ਲੈ ਰਿਹਾ ਪ੍ਰਸ਼ਾਦ, ਸਾਰਿਆਂ ਦੇ ਅੰਦਰ ਆਨੰਦ ਹੀ ਆਨੰਦ ਹੈ।
ਹੱਥ ਚਾਹਤ ਕਹਿ ਉਪਜੇ ਆਨੰਦ,
ਬੜੀ ਵੱਡੀ ਚਾਹਨਾ ਸੀ। ਮਹਾਰਾਜ ਨੌਵੇਂ ਪਾਤਸ਼ਾਹ ਜੀ ਵੀ ਅਰਾਧਨਾ ਕਰ ਰਹੇ ਸੀ ਅਕਾਲ ਪੁਰਖ ਦੀ। ਗੁਰੂ ਕਲਗੀਧਰ ਨੇ ਵੀ ਲਿਖਿਆ ਨਾ, ਤਾਤ ਮਾਤ ਮੁਰ ਅਲਖ ਅਰਾਧਾ, ਬਹੁਵਿਧ ਯੋਗ ਸਾਧਨਾ ਸਾਧਾ। ਤੇ ਕਹਿੰਦੇ ਮੇਰੇ ਮਾਤਾ ਪਿਤਾ ਨੇ ਵੀ ਅਕਾਲ ਪੁਰਖ ਦੀ ਬੜੀ ਅਰਾਧਨਾ ਕੀਤੀ ਸਾਡੇ ਅਵਤਾਰ ਵਾਸਤੇ। ਤੋ ਉਸ ਵੇਲੇ ਸਿੱਖ ਵੀ ਸਾਰੇ ਕਹਿ ਰਹੇ, ਕਹਿੰਦੇ ਬੜੀ ਵੱਡੀ ਚਾਹਨਾ ਸੀ, ਮਹਾਰਾਜ ਜੀ ਦਾ ਅਵਤਾਰ ਹੋ ਗਿਆ।
ਸ਼੍ਰੀ ਸਹਿਤ ਉਮਰ ਦਰਾਜ਼,
ਅਰਦਾਸਾਂ ਕਰਦੇ ਨੇ ਸਿੱਖ ਵੀ ਸ਼੍ਰੀ ਸਹਿਤ ਹੋਣ, ਲੰਮੀਆਂ ਉਮਰਾਂ ਹੋਣ ਇਹਨਾਂ ਦੀਆਂ।
ਲਹੂ ਆਨੰਦ ਬਿਲੰਦ ਸਮਾਜ,
ਭਾਰੀ ਆਨੰਦ ਸਾਰੇ ਸਮਾਜ ਵਿਚ ਸੰਸਾਰ ਵਿਚ ਪ੍ਰਾਪਤ ਕਰਨ।
ਸ਼੍ਰੀ ਗੁਜਰੀ ਸ਼ੁਭ ਮਤ ਗੁਰ ਕਰਨੇ, ਕਿਰਨ ਕਾਲ ਸੁਤ ਬਾਦਸ਼ਾਹ ਧਰਨੇ।
ਗੁਜਰੀ ਜੀ ਜੋ ਸ਼ੁਭ ਮਤ ਦੇ ਧਾਰਨੀ ਤੇ ਗੁਰੂ ਤੇਗ ਬਹਾਦਰ ਸਾਹਿਬ ਦੇ ਮਹਿਲ ਨੇ, ਤੇ ਮਾਤਾ ਗੋਜਰੀ ਦੇ ਮਨ ਵਿਚ ਵੀ ਬੜੇ ਚਿਰ ਦੀ ਕਾਂਖਾ ਸੀ, ਬੜੇ ਲੰਮੇ ਅਰਸੇ ਦੀ ਕਾਂਖਾ ਸੀ ਕਿ ਮੇਰੇ ਘਰ ਪੁੱਤਰ ਪੈਦਾ ਹੋਵੇ।
ਸ਼੍ਰੀ ਪਰਮੇਸ਼ਰ ਪੂਰਨ ਕਰੇ,
ਪਰਮੇਸ਼ਰ ਨੇ ਮਾਤਾ ਜੀ ਹੋਣਾ ਦੀ ਫਰਿਆਦ ਬੇਨਤੀ ਸੁਣੀ ਹੈ ਤੇ ਇਹਨਾਂ ਦੀ ਬੇਨਤੀ ਸੁਣ ਕੇ ਇਹਨਾਂ ਦੀ ਬਾਂਛਾ ਪੂਰਨ ਕੀਤੀ ਹੈ।
ਪਰਦੇਸ਼ ਆਏ ਪੁਰ ਫਿਰੇ,
ਇਥੇ ਪਰਦੇਸ਼ ਵਿਚ ਆ ਕੇ ਸਤਿਗੁਰੂ ਜੀ ਬੈਠੇ ਨੇ, ਇਥੇ ਆ ਕੇ ਇਹਨਾਂ ਦੀ ਕਾਂਖਾ ਪੂਰੀ ਹੋਈ ਹੈ।
ਭਈ ਪਰਸੋਤ ਸਪੂਤ ਨਿਹਾਰਾ,
ਆਪਣੇ ਸਪੂਤ ਨੂੰ ਆਪਣੇ ਸਾਹਿਬਜ਼ਾਦੇ ਨੂੰ ਮਾਤਾ ਗੁਜਰੀ ਦੇ ਨੇਤਰਾਂ ਨਾਲ ਵੇਖਿਆ ਹੈ।
ਜੀਵੋ ਸਤਿਗੁਰ ਕੁਮਾਰਾ,
ਹੇ ਗੁਰੂ ਕੇ ਸਾਹਿਬਜ਼ਾਦੇ ਤੁਸੀਂ ਚਿਰਾਂ ਤਾਈਂ ਜੀਵੋ। ਸਿੱਖ ਅਰਦਾਸਾਂ ਕਰਦੇ ਨਾਲੇ ਇਸ ਤਰ੍ਹਾਂ ਆਸ਼ੀਰਵਾਦਾਂ ਦੇ ਦਿੰਦੇ ਨੇ, ਬਚਨ ਅਸੀਸਾਂ ਦਿੰਦੇ ਨੇ, ਮਹਾਰਾਜ ਚਿਰਾਂ ਤਾਈਂ ਜੀਵੋ, ਚਿਰਾਂ ਤਾਈਂ ਜੀਵੋ।
ਦੇਖ ਬਿਲੋਚਨ ਕੋਸ਼ੀਆ ਰਾਤੇ, ਹੋਏ ਆਨੰਦ ਤੇ ਸੀਤਲ ਛਾਤੇ।
ਮਾਤਾ ਜੀ ਜਦੋਂ ਆਪਣੇ ਸਾਹਿਬਜ਼ਾਦੇ ਨੂੰ ਨੇਤਰਾਂ ਨਾਲ ਵੇਖਦੇ ਨੇ, ਹਿਰਦਾ ਠੰਡਾ ਹੋ ਜਾਂਦਾ, ਚਿੱਤ ਸ਼ਾਂਤ ਹੋ ਜਾਂਦਾ, ਕਿਉਂਕਿ ਕਲਗੀਧਰ ਦਾ ਸਰੂਪ ਹੀ ਇਤਨਾ ਸੁੰਦਰ ਹੈ। ਜੇ ਜੰਗ ਦੇ ਮੈਦਾਨ ਵਿਚ ਕੋਈ ਦੁਸ਼ਮਣ ਵੀ ਗਿਆ ਨਾ, ਬਲਦੇ ਸੜਦੇ ਹਿਰਦੇ ਨਾਲ, ਕੜਕਦੇ ਹਿਰਦੇ ਨਾਲ, ਗੁੱਸੇ ਵਿਚ ਲਾਲ ਲੋਹਾ ਲਾਖਾ ਹੋ ਕੇ, ਤੇ ਜਦੋਂ ਜਾ ਕੇ ਕਲਗੀਧਰ ਨੂੰ ਵੇਖਦੇ ਸੀ, ਵੇਖਦਿਆਂ ਹਿਰਦੇ ਸ਼ਾਂਤ ਹੋ ਜਾਂਦੇ ਸਨ। ਇਹੋ ਜਿਹਾ ਸੁੰਦਰ ਸਰੂਪ ਮਹਾਰਾਜ ਜੀ ਦਾ। ਮਾਤਾ ਜੀ ਵੇਖਦੇ ਨੇ, ਵੇਖਦਿਆਂ ਹਿਰਦਾ ਸ਼ਾਂਤ ਹੋ ਜਾਂਦਾ, ਛਾਤੀ ਸ਼ੀਤਲ ਹੋ ਜਾਂਦੀ ਹੈ।
ਵਿਆਦਕ ਬੋਲਤ ਨਰ ਨਾਰੇ,
ਬਹੁਤ ਸਾਰੇ ਲੋਕ ਆਪਸ ਵਿਚ ਗੱਲਾਂ ਕਰਦੇ ਹਨ।
ਸ਼ਿਵ ਤੇ ਪ੍ਰਮੋਦ ਰੇ ਦੁਬਾਰੇ,
ਬੜਾ ਉਤਸਵ ਮਨਾਇਆ ਜਾਂਦਾ, ਬੜਾ ਆਨੰਦ ਮਨਾਇਆ ਜਾ ਰਿਹਾ।
ਮਾਤਾ ਬੜੀ ਨਾਨਕੀ ਤਵੈ, ਰੱਖਿਆ ਕੇ ਉਪਾਵ ਕਰ ਸਵੈ।
ਵੱਡੇ ਮਾਤਾ ਜੀ ਮਾਤਾ ਨਾਨਕੀ ਜੀ, ਉਹ ਜਿੰਨੇ ਰੱਖਿਆ ਦੇ ਉਪਾਅ ਨੇ ਸਭ ਕਰਦੇ। ਉਹਨਾਂ ਨੂੰ ਪਤਾ ਹੈ ਕਿ ਮੀਰੀ ਪੀਰੀ ਦੇ ਮਾਲਕ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਦੀ ਜਦੋਂ ਪਰਵਰਿਸ਼ ਹੋਈ ਹੈ, ਉਸ ਵੇਲੇ ਕਿੰਨੇ ਦੋਖੀਆਂ ਨੇ ਉਹਨਾਂ ਨੂੰ ਮਾਰਨ ਦਾ ਯਤਨ ਕੀਤਾ। ਇਸ ਕਰਕੇ ਮਾਤਾ ਜੀ ਦੇ ਮਨ ਦੇ ਵਿਚ ਡਰ ਸੀ, ਉਹ ਹਰ ਪ੍ਰਕਾਰ ਨਾਲ ਆਪਣੇ ਪੋਤਰੇ ਦੀ ਰੱਖਿਆ ਦਾ ਉਪਾਅ ਕਰਦੇ ਹਨ।
ਪ੍ਰਤ ਮੰਗਲ ਰਚਿਤ ਵਿਸਾਲਾ,
ਦਿਨ ਅਨੇਕ ਪ੍ਰਕਾਰ ਦੇ ਮੰਗਲ ਰਚਦੇ ਨੇ, ਖੁਸ਼ੀਆਂ ਮਨਾਉਂਦੇ ਨੇ।
ਆਏ ਹਜ਼ਾਰੋਂ ਪੁਰ ਕੇ ਬਾਲਾ,
ਹਜ਼ਾਰਾਂ ਹੀ ਬਾਲਕ ਮਹਾਰਾਜ ਜੀ ਦੇ ਦਰਸ਼ਨਾਂ ਨੂੰ ਆਉਂਦੇ ਨੇ।
ਮਨ ਭਾਵਤ ਗਾਵਤ ਸ਼ੁਭ ਗੀਤ,
ਸਾਰੀਆਂ ਇਸਤਰੀਆਂ ਆਉਂਦੀਆਂ ਨੇ, ਮਨ ਭਾਉਂਦੇ ਸ਼ੁਭ ਗੀਤ ਗਾਉਂਦੀਆਂ ਨੇ।
ਸਹਿ ਬਾਲਕ ਪ੍ਰੇਮ ਪੁਨੀਤ ਪਰਮ ਪੁਨੀਤ,
ਮਹਾਰਾਜ ਜੀ ਦੇ ਪਰਮ ਪੁਨੀਤ ਦਰਸ਼ਨ ਸਤਿਗੁਰਾਂ ਦੇ ਦਰਸ਼ਨ ਕਰਦੀਆਂ ਨੇ।
ਬੰਦਨ ਕਰੇ ਦੂਰ ਤੇ ਖੜੇ,
ਦੂਰੋਂ ਖਲੋ ਕੇ ਮਹਾਰਾਜ ਜੀ ਨੂੰ ਵੰਦਨਾ ਕਰਦੀਆਂ ਹਨ।
ਕਰੇ ਸਰਾਹਨ ਮੂਰਤ ਖੜੇ,
ਮਹਾਰਾਜ ਜੀ ਦੀ ਬੜੀ ਸੋਹਣੀ ਮੂਰਤ ਵੇਖ ਕੇ ਸਲਾਘਾ ਕਰਦੀਆਂ, ਉਪਮਾ ਕਰਦੀਆਂ ਹਨ।
ਦਿਨ ਪ੍ਰਤ ਮਾਤ ਕਰਾਏ ਇਸ਼ਨਾਨਾ,
ਪ੍ਰਤੀ ਦਿਨ ਮਾਤਾ ਜੀ ਆਪ ਆਪਣੇ ਹੱਥੀ ਇਸ਼ਨਾਨ ਪਾਨ ਕਰਾਉਂਦੇ ਨੇ ਕਲਗੀਧਰ ਜੀ ਨੂੰ।
ਪਤਸੋ ਪਾਚਤ ਪ੍ਰੇਮ ਮਾਨਾ,
ਬੜੇ ਸੋਹਣੇ ਕੋਮਲ ਜੇ ਬਸਤਰ ਦੇ ਨਾਲ ਤਨ ਪੂੰਜਦੇ ਹਨ।
ਸ਼ੁਧੀ ਕਰ ਪੱਕੀ ਅੰਗੂਰਨ,
ਕਹਿੰਦੇ ਮਹਾਰਾਜ ਜੀ ਦੇ ਚਰਨਾਂ ਦੀਆਂ ਉਂਗਲੀਆਂ ਬੜੀਆਂ ਸੁੰਦਰ ਨੇ। ਸੁਧੀ ਉਹਨਾਂ ਸਿੱਧੀਆਂ ਉਂਗਲਾਂ ਨੇ, ਸੁਧੀ ਦਾ ਮਤਲਬ ਸਿੱਧੀਆਂ। ਮਹਾਰਾਜ ਜੀ ਦੇ ਚਰਨਾਂ ਦੀਆਂ ਜਿਹੜੀਆਂ ਉਂਗਲੀਆਂ ਨੇ ਨਾ, ਉਹ ਐਨ ਬਿਲਕੁਲ ਸਿੱਧੀਆਂ ਹਨ।
ਮਿਰਦੁਲ ਕੋਕ ਨਦ ਪੰਖਰੀ ਚੀਨ,
ਬੜੀਆਂ ਮਿਰਦਲ ਬੜੀਆਂ ਕੋਮਲ ਨੇ। ਕਹਿੰਦੇ ਏਦਾਂ ਜਾਪਦਾ ਜਿਵੇਂ ਕਮਲ ਦੇ ਫੁੱਲ ਦੀਆਂ ਪੰਖੜੀਆਂ ਬੜੀਆਂ ਕੋਮਲ ਹੁੰਦੀਆਂ ਨੇ ਨਾ, ਏਦਾਂ ਮਹਾਰਾਜ ਜੀ ਦੇ ਚਰਨਾਂ ਦੀਆਂ ਉਂਗਲੀਆਂ ਹਨ।
ਜਿਵੇਂ ਦਿਪੈ ਭੋ ਮਾਨਕ ਜੈਸੇ,
ਫਿਰ ਖਾਲਸਾ ਜੀ ਜਿਹੜੇ ਉੱਤੇ ਨੋਹ ਨੇ ਉਹ ਏਦਾਂ ਚਮਕਦੇ ਨੇ ਜਿਵੇਂ ਕਹਿੰਦੇ ਕੋਈ ਮਣੀਆਂ ਚਮਕਦੀਆਂ ਹੋਣ। ਮਹਾਰਾਜ ਦਸਵੇਂ ਪਾਤਸ਼ਾਹ ਦੇ ਚਰਨਾਂ ਦੇ ਨਖੂਨ ਉਹ ਇਸ ਤਰ੍ਹਾਂ ਦੇ ਨੇ, ਕਹਿੰਦੇ ਮੰਨ ਲਓ ਜਿਵੇਂ ਬੜੇ ਕੀਮਤੀ ਮਾਨਕ ਚਮਕਦੇ ਹੋਣ।
ਪਦਮਾਲੀਆ ਜੜਤੀ ਹੋਏ ਵੈਸੇ,
ਇਦਾਂ ਜਾਪਦਾ ਵੀ ਪਦਮ ਮਹਾਰਾਜ ਜੀ ਦੇ ਚਰਨਾਂ ਵਿਚ ਜੜੇ ਹਨ।
ਜਿਸ ਕੋ ਧਿਆਨ ਕਰੇ ਅੱਗ ਜਾਏ, ਪਰੇ ਕਰਤ ਚੰਚਲ ਕਰ ਪਾਏ।
ਐਸੇ ਚਰਨ ਗੁਰੂ ਕਲਗੀਧਰ ਦੇ ਜਿਨ੍ਹਾਂ ਚਰਨਾਂ ਦਾ ਧਿਆਨ ਧਾਰ ਕੇ ਪਾਪ ਨਸ਼ਟ ਹੋ ਜਾਂਦੇ ਹਨ। ਐਸੇ ਸੋਹਣੇ ਚਰਨਾਂ ਨੂੰ ਮਹਾਰਾਜ ਜੀ ਲਾਉਂਦੇ ਨੇ ਪਲੰਘੇ ਤੇ ਪਏ, ਮਹਾਰਾਜ ਜੀ ਉਹਨਾਂ ਚਰਨਾਂ ਨੂੰ ਚੰਚਲ ਕਰਦੇ ਨੇ, ਹਲਾਉਂਦੇ ਨੇ ਉਹਨਾਂ ਪਾਵਨ ਚਰਨਾਂ ਨੂੰ।
ਸ਼੍ਰੀ ਗੁਰੂ ਤੇਗ ਬਹਾਦਰ ਜਾਤੇ, ਨਾਮ ਗਏ ਸਰ ਪ੍ਰਥਮ ਬਖਿਆ ਤੇ।
ਸਾਜੀ ਜਦੋਂ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਗਏ ਨੇ ਨਾ, ਨਾਂ ਪਹਿਲਾਂ ਰੱਖ ਗਏ ਸੀ ਜਾਣ ਤੋਂ, ਮਹਾਰਾਜ ਜੀ ਦੇ ਅਵਤਾਰ ਤੋਂ ਪਹਿਲਾਂ ਹੀ ਨੌਵੇਂ ਪਾਤਸ਼ਾਹ ਜੀ ਨਾਮਕਰਨ ਕਰਕੇ ਗਏ ਸਨ।
ਪੂਰਵ ਜਨਮ ਬਿਰਤੰਤ ਵਿਚਾਰ,
ਮਹਾਰਾਜ ਜੀ ਦੇ ਪੂਰਵਲੇ ਜਨਮ ਦਾ ਸਾਰਾ ਬਿਰਤੰਤ ਨੌਵੇਂ ਪਾਤਸ਼ਾਹ ਜੀ ਨੇ ਵਿਚਾਰਿਆ।
ਸ੍ਰੀ ਗੁਜਰੀ ਪਦ ਕੀ ਉਚਾਰ,
ਪਹਿਲਾਂ ਆਪਣੇ ਮਹਿਲ ਮਾਤਾ ਗੁਜਰੀ ਜੀ ਨੂੰ ਇਹ ਮਹਾਰਾਜ ਨੌਵੇਂ ਪਾਤਸ਼ਾਹ ਨੇ ਬਚਨ ਕਹੇ ਸਨ।
ਸੋ ਤਰ ਨਾਮ ਹਕਾਰਨ ਕਰਤ,
ਨਾਮ ਮਾਤਾ ਜੀ ਲੈ ਕੇ ਬੁਲਾਉਂਦੇ ਨੇ ਜੋ ਨੌਵੇਂ ਪਾਤਸ਼ਾਹ ਜੀ ਨੇ ਕਹੇ ਹਨ।
ਬਾਰ ਬਾਰ ਬੋਲੇ ਹੱਥ ਪਰਤ,
ਜਦੋਂ ਮਾਤਾ ਜੀ ਬੋਲਦੇ ਨੇ ਨਾ ਬਾਰ ਬਾਰ, ਤੇ ਸਤਿਗੁਰੂ ਕਲਗੀਧਰ ਜੀ ਨਾਂ ਸੁਣ ਕੇ ਅੱਗੋਂ ਹੱਸਦੇ ਨੇ, ਮੁਸ਼ਕਰਾਉਂਦੇ ਹਨ।
ਵਾਚੀ ਅਕਾਲ ਪੁਰਖ ਤੇ ਆਏ,
ਅਕਾਲ ਪੁਰਖ ਦੇ ਬਚਨਾਂ ਨਾਲ ਆਏ ਨੇ, ਨਾਮ ਹੀ ਸਧਾਰਨ ਨਾਂ ਨਹੀਂ ਹੈ। ਅਕਾਲ ਪੁਰਖ ਨੇ ਬਚਨ ਕਰਕੇ ਭੇਜਿਆ ਨਾ ਮਹਾਰਾਜ ਕਲਗੀਧਰ ਨੂੰ, ਅਕਾਲ ਪੁਰਖ ਨੇ ਕਿਹਾ ਮੈਂ ਆਪਣਾ ਸੁਤ ਤੋਏ ਨਿਵਾਜਾ, ਪੰਥ ਪ੍ਰਚਰ ਕਰਬੇ ਕੋ ਸਾਜਾ, ਜਾਓ ਤੁਸੀਂ ਮਾਤ ਲੋਕ ਚ ਅਵਤਾਰ ਧਾਰੋ, ਤੁਸੀਂ ਮੇਰੇ ਪੁੱਤਰ ਹੋ। ਤੇ ਅਕਾਲ ਪੁਰਖ ਦੇ ਬਚਨਾਂ ਨਾਲ ਸਤਿਗੁਰਾਂ ਦਾ ਅਵਤਾਰ ਹੋਇਆ।
ਗੋ ਸਰ ਮੈਂ ਬਿੰਦ ਪ੍ਰਾਪਤ ਭਏ,
ਉਹਦਾ ਮਤਲਬ ਹੈ ਬਾਣੀ ਬੋਲਣਾ, ਪ੍ਰਮਾਤਮਾ ਨੇ ਹੁਕਮ ਕੀਤਾ ਤੇ ਬੋਲੇ। ਗੋ ਤੇ ਬਿੰਦ ਦਾ ਮਤਲਬ ਹੈ ਧਰਤੀ ਤੇ ਆਉਣਾ, ਪ੍ਰਮਾਤਮਾ ਦੇ ਬਚਨਾਂ ਨਾਲ ਧਰਤੀ ਤੇ ਜਿਨ੍ਹਾਂ ਦਾ ਆਉਣਾ ਹੋਇਆ ਉਨ੍ਹਾਂ ਨੂੰ ਕਹਿੰਦੇ ਨੇ ਗੋਬਿੰਦ।
ਯਾਂ ਤੇ ਗੋਬਿੰਦ ਨਾਮੀ ਉਚਾਰਾ, ਜੋ ਹੋਏ ਜੋ ਕੁੰਟਨ ਵਿਸਤਾਰਾ,
ਕਰਕੇ ਸਤਿਗੁਰਾਂ ਦਾ ਨਾਮ ਗੋਬਿੰਦ ਰਾਏ ਉਹ ਰੱਖਿਆ ਜਿਹੜਾ ਚਾਰਾਂ ਕੁੰਟਾਂ ਦੇ ਵਿਚ ਮਹਾਰਾਜ ਜੀ ਦਾ ਨਾਂ ਵਿਸਤਰਪ ਹੋਇਆ। ਗੋ ਦਾ ਦੁਬਾਰਾ ਅਰਥ ਦੁਹਰਾਵਾਂ, ਗੋ ਦਾ ਮਤਲਬ ਹੈ ਬਾਣੀ, ਪ੍ਰਮਾਤਮਾ ਦੀ ਬਾਣੀ। ਉਨ੍ਹਾਂ ਨੇ ਹੁਕਮ ਕੀਤਾ ਜਾਓ ਅਵਤਾਰ ਧਾਰੋ, ਉਨ੍ਹਾਂ ਦੀ ਬਾਣੀ ਨਾਲ ਬਿੰਦ ਧਰਤੀ ਤੇ ਆਏ। ਬਿੰਦ ਦਾ ਮਤਲਬ ਪ੍ਰਾਪਤ ਹੋਏ ਧਰਤੀ ਨੂੰ, ਤੇ ਪਰਮਾਤਮਾ ਦੀ ਬਾਣੀ ਦੁਆਰਾ ਜਿਹੜੇ ਮਾਤ ਲੋਕ ਦੀ ਧਰਤੀ ਤੇ ਆਏ ਉਹਨਾਂ ਨੂੰ ਕਹਿੰਦੇ ਨੇ ਗੋਬਿੰਦ। ਇਹ ਨਾਮ ਮਹਾਰਾਜ ਜੀ ਦਾ ਸਾਰੇ ਜਗਤ ਵਿਚ ਸਾਰੇ ਵਿਸ਼ਵ ਭਰ ਦੇ ਵਿਚ ਚੌ ਕੁੰਟਾਂ ਦੇ ਵਿਚ ਵਿਦਤ ਹੋਇਆ ਪ੍ਰਗਟ ਹੋਇਆ। ਪੂਰਵਲੇ ਜਨਮ ਚ ਮਹਾਰਾਜ ਜੀ ਨੇ ਹਜ਼ਾਰਾਂ ਦਾਨਵਾਂ ਨੂੰ ਮਾਰਿਆ ਸੀ ਦੁਸ਼ਟ ਦਮਨ ਦੇ ਰੂਪ ਵਿਚ, ਉਦੋਂ ਸੈਂਕੜੇ ਦਾਨਵਾਂ ਨੂੰ ਮਹਾਰਾਜ ਜੀ ਨੇ ਮਾਰਿਆ ਸੀ।
ਗੁਰ ਸ਼੍ਰੀ ਨਾਨਕ ਜੋਤ ਮਿਲੇ ਜਾਂ ਤੇ ਗੁਰੂ ਗੋਬਿੰਦ ਸਿੰਘ ਪਏ।
ਸ਼ੇਰ ਦੀ ਖੱਲ ਤੋਂ ਸਮੁੰਦਰ ਰਿਸ਼ੀ ਨੇ ਪੈਦਾ ਕੀਤਾ ਸੀ, ਇਸ ਕਰਕੇ ਗੋਬਿੰਦ ਨਾਂ ਤਾਂ ਪਿਆ, ਪਰਮਾਤਮਾ ਦੇ ਹੁਕਮ ਨਾਲ ਆਏ ਗੋਬਿੰਦ, ਤੇ ਜਿਹੜਾ ਸਿੰਘ ਪਦ ਸੀ ਉਹ ਪੂਰਵਲੇ ਜਨਮ ਦੇ ਜਨਮ ਨਾਲ ਜੁੜਿਆ ਗੋਬਿੰਦ ਸਿੰਘ। ਤੇ ਕਹਿੰਦੇ ਗੁਰੂ ਕਿਵੇਂ ਬਣੇ, ਕਿਉਂਕਿ ਗੁਰੂ ਨਾਨਕ ਸਾਹਿਬ ਦੀ ਜੋਤ ਉਨ੍ਹਾਂ ਵਿਚ ਆ ਕੇ ਬਿਰਾਜਮਾਨ ਹੋਈ ਤੇ ਬਣ ਗਏ ਗੁਰੂ ਗੋਬਿੰਦ ਸਿੰਘ। ਇਹ ਸਤਿਗੁਰਾਂ ਦੇ ਨਾਂ ਦੇ ਅਰਥ ਦੱਸ ਰਹੇ ਨੇ ਭਾਈ ਸੰਤੋਖ ਸਿੰਘ ਜੀ। ਗੋਬਿੰਦ ਬਣੇ ਅਕਾਲ ਪੁਰਖ ਦੇ ਹੁਕਮ ਨਾਲ, ਤੇ ਸਿੰਘ ਪੂਰਵਲੇ ਜਨਮ ਦੇ ਵਿਚ ਸਿੰਘ ਦੀ ਸ਼ੇਰ ਦੀ ਖੱਲ ਚੋਂ ਪੈਦਾ ਹੋਏ ਸੰਤੋਸ਼ ਦਮਨ ਦੇ ਰੂਪ ਵਿਚ, ਇਸ ਕਰਕੇ ਸਿੰਘ ਪਦ ਨਾਲ ਜੁੜਿਆ। ਤੇ ਗੁਰੂ ਨਾਮ ਤਾਂ ਜੁੜਿਆ ਕਿਉਂਕਿ ਗੁਰੂ ਨਾਨਕ ਸਾਹਿਬ ਦੀ ਜੋਤ ਉਹ ਦਸਵੇਂ ਪਾਤਸ਼ਾਹ ਜੀ ਮਹਾਰਾਜ ਜੀ ਵਿਚ ਬਿਰਾਜਮਾਨ ਹੋਈ।
ਹੱਥਾਂ ਪਰ ਕੋ ਵਿਚ ਗੋਦ,
ਹੱਥਾਂ ਵਿਚ ਲੈ ਕੇ ਮਾਤਾ ਜੀ ਆਪਣੇ ਗੋਦ ਵਿਚ ਲੈਂਦੇ, ਗੋਬਿੰਦ ਰਾਏ ਕਹਿ ਕੇ ਨਾਂ ਬੁਲਾਉਂਦੇ, ਕਿਉਂਕਿ ਮਹਾਰਾਜ ਜੀ ਦਾ ਖੰਡੇ ਬਾਟੇ ਦੀ ਪੌਲ ਛਕਣ ਤੋਂ ਬਾਅਦ ਗੋਬਿੰਦ ਸਿੰਘ ਨਾਂ ਪਿਆ, ਪਹਿਲਾਂ ਗੋਬਿੰਦ ਰਾਏ ਸੀ, ਇਸ ਕਰਕੇ ਗੋਬਿੰਦ ਰਾਏ ਕਹਿ ਕੇ ਮਾਤਾ ਜੀ ਨਾਂ ਲੈਂਦੇ ਹਨ।
ਬਾਰ ਕਰੇ ਪ੍ਰਮੋਦ,
ਬਾਰ ਬਾਰ ਪ੍ਰਮੋਦ ਕਰਦੇ ਨੇ ਮਾਤਾ ਜੀ, ਬੜਾ ਪਿਆਰ ਲਾਡ ਲੜਾਉਂਦੇ ਨੇ।
ਮੁਖ ਅਰਬਿੰਦ ਸਾਮਨ ਕਰੇ,
ਹਸਾਉਂਦੇ ਨੇ ਕਲਗੀਧਰ ਜੀ ਮਹਾਰਾਜ ਜੀ ਨੂੰ, ਗੱਲਾਂ ਕਰਕੇ ਦੁਲਾਰ ਕਰਕੇ ਮਹਾਰਾਜ ਜੀ ਨੂੰ ਹਸਾਉਂਦੇ ਹਨ।
ਲਾਲਸ ਗੋਬਿੰਦ ਤੇ ਮੁਦ ਤਰੇ,
ਪਿਆਰ ਕਰਦੇ ਬੜੀ ਖੁਸ਼ੀ ਮਨਾਉਂਦੇ ਨੇ।
ਸਾਸ ਨੁਖਾ ਜਿਉਂ ਜੀਵਨ ਮਨ ਹੈ,
ਮਾਨੋ ਦੋਵਾਂ ਸੱਸ ਨੂੰਹਾਂ ਨੂੰ, ਮਾਤਾ ਨਾਨਕੀ ਤੇ ਮਾਤਾ ਗੁਜਰੀ ਨੂੰ, ਕਹਿੰਦੇ ਮਾਨੋ ਜੀਵਨ ਦੀ ਮਣੀ ਮਿਲ ਗਈ ਹੈ। ਮਣੀ ਕਲਗੀਧਰ ਦੇ ਰੂਪ ਦੇ ਵਿਚ ਜੀਵਨ ਦੀ ਮਣੀ ਪ੍ਰਾਪਤ ਹੋ ਗਈ ਹੈ।
ਦੇਖਤ ਪਾਲਤ ਆਨੰਦ ਮਨ
ਹੈ, ਆਨੰਦ ਦੇ ਨਾਲ ਆਪਣੇ ਪੁੱਤਰ ਨੂੰ ਪਾਲਦੇ ਹਨ।
ਦੋਨੋ ਰਚਿਆ ਕਰਤ ਬਡੇਰ,
ਪਤਾਵਾਂ ਰਚਿਆ ਕਰਦੀਆਂ ਹਨ।
ਨੈਣ ਪਲਕ ਨਿਆਏ ਬੇਰ,
ਰੱਖਿਆ ਕਰਦੇ ਨੇ ਮਾਤਾ ਜੀ ਹੁਣੀ ਕਲਗੀਧਰ ਦੀ, ਕਹਿੰਦੇ ਜਿਵੇਂ ਆਪਣੀਆਂ ਅੱਖਾਂ ਦੀਆਂ ਪਲਕਾਂ ਆਪਣੀਆਂ ਅੱਖਾਂ ਦੀ ਰੱਖਿਆ ਕਰਦੀਆਂ ਨੇ, ਇਦਾਂ ਰੱਖਿਆ ਕਰਦੀਆਂ ਨੇ। ਹਾਂਜੀ,
ਦਿਨ ਪ੍ਰਤ ਦਿਨ ਪ੍ਰਤ ਸੁੰਦਰ ਵਧੈ ਸਰੀਰ,
ਦਿਨ ਮਹਾਰਾਜ ਜੀ ਦਾ ਸਰੀਰ ਸੁੰਦਰ ਸਰੂਪ ਹੋ ਕੇ ਵਧ ਰਿਹਾ।
ਦਾਦੀ ਬਿਰਦਾ ਰਹਿ ਨਿਤ ਤੀਰ,
ਦਾਦੀ ਹਰ ਵੇਲੇ ਆਪਣੇ ਪੋਤਰੇ ਦੇ ਕੋਲ ਰਹਿੰਦੀ ਹੈ।
ਕਵੀ ਸੰਤੋਖ ਸਿੰਘ ਬਲਿਹਾਰੇ, ਜਿਸ ਗੁਰ ਅਪਦਾ ਹਰੀ ਹਮਾਰੇ।
ਕਵੀ ਭਾਈ ਸੰਤੋਖ ਸਿੰਘ ਜੀ ਕਹਿੰਦੇ ਮੈਂ ਆਪਣੇ ਐਸੇ ਗੁਰੂ ਤੋਂ ਬਲਿਹਾਰ ਜਾਂਦਾ ਹਾਂ ਜਿਸ ਗੁਰੂ ਨੇ ਮੇਰੀ ਅਪਦਾ ਹਰ ਲਈ ਹੈ, ਜਿਸ ਗੁਰੂ ਨੇ ਮੇਰੀ ਵਿਪਤਾ ਹਰ ਲਈ ਹੈ। ਮੈਂ ਆਪਣੇ ਐਸੇ ਗੁਰੂ ਤੋਂ ਕਲਗੀਧਰ ਤੋਂ ਬਲਿਹਾਰ ਜਾਂਦਾ ਹਾਂ, ਵਾਰੇ ਵਾਰੇ ਜਾਂਦਾ ਹਾਂ। ਉਧਰ ਮੇਰੇ ਸਾਹਿਬ ਦਾ ਅਵਤਾਰ ਹੋਇਆ, ਇਧਰ ਆਪਣੇ ਪਟਿਆਲੇ ਦੇ ਇਲਾਕੇ ਚ ਕੁੜਾਮ ਨਗਰ ਦੇ ਵਿਚ ਬੈਠਾ ਇਕ ਪੀਰ, ਰੱਬੀ ਰੰਗਾਂ ਵਿਚ ਰੰਗਿਆ, ਉਹਨੂੰ ਇਲਹਾਮ ਹੋਇਆ ਕਿ ਮਾਤ ਲੋਕ ਦੀ ਧਰਤੀ ਤੇ ਪ੍ਰਮਾਤਮਾ ਦਾ ਨੂਰ ਆ ਗਿਆ। ਜਿਵੇਂ ਉਹ ਪੀਰ ਮਹਾਰਾਜ ਜੀ ਦੇ ਦਰਸ਼ਨਾਂ ਨੂੰ ਚੱਲਿਆ, ਉਹ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ ਚ ਸਰਵਣ ਕਰੋਗੇ।